ਸ਼ਾਨ ਨਿਰਾਲੀ, ਗੁਰੂ ਨਾਨਕ ਦੀ ਸ਼ਾਨ ਨਿਰਾਲੀ, ਹੋਈ ਜਗਤ ਵਿੱਚ ਜੈ ਜੈਕਾਰ, ਤੇਰਾ ਜਸ ਕਰਨ ਲਈ ਆਏ ਸਾਰੇ ਜਗ ਦੇ ਸਿਰਜਣਹਾਰ। ਦਰ ਤੇਰੇ ਤੇ ਆਇਆ, ਦਰ ਤੇਰੇ ਤੇ ਆਇਆ,
ਹੁਣ ਨਤਮਸਤਕ ਹੋ ਕਰਾਂ ਜੋਦੜੀ, ਨਤਮਸਤਕ ਹੋ ਕਰਾਂ ਜੋਦੜੀ, ਮਿਲ ਜਾਏ ਮਾਨ ਸਵਾਇਆ, ਮਿਲ ਜਾਏ ਮਾਨ ਸਵਾਇਆ।
ਚਿੰਤਾ ਸੋਗ ਦਾ ਉੱਠ ਜਾਏ ਡੇਰਾ, ਚਿੰਤਾ ਸੋਗ ਦਾ ਉੱਠ ਜਾਏ ਡੇਰਾ, ਖੁਸ਼ੀਆਂ ਦੀ ਖੇੜੋ ਗੁਲਜ਼ਾਰ, ਤੇਰਾ ਜਸ ਕਰਨ ਲਈ ਆਏ ਸਾਰੇ ਜਗ ਦੇ ਸਿਰਜਣਹਾਰ। ਪਸੋ ਅਰਥ ਕਰਾ ਦੇ, ਗੂੰਗੇ ਪਸੋ ਅਰਥ ਕਰਾ ਦੇ, ਰਕਸੀਸ ਤੇ ਸੋਟੀ, ਰਕਸੀਸ ਤੇ ਸੋਟੀ,
ਪਿੰਗਲੇ ਸੈਰ ਸਪਾਟੇ ਕਰਦੇ, ਪਿੰਗਲੇ ਸੈਰ ਸਪਾਟੇ ਕਰਦੇ, ਚੜ ਪਰਬਤ ਦੀ ਚੋਟੀ, ਚੜ ਪਰਬਤ ਦੀ ਚੋਟੀ,
ਨੇਤਰ ਗਿਆਨ ਕਰੋ ਪਰਗਾਸਾ, ਨੇਤਰ ਗਿਆਨ ਕਰੋ ਪਰਗਾਸਾ, ਦਰਸ਼ਨ ਦੀ ਜੈ ਖੋਲ ਕੇ ਵਾੜ, ਤੇਰਾ ਜਸ ਕਰਨ ਲਈ ਆਏ ਸਾਰੇ ਜਗ ਦੇ ਸਿਰਜਣਹਾਰ।
ਨਾਲੇ ਮੁਕਤੀ ਮੇਵਾ, ਨਾਲੇ ਮੁਕਤੀ ਮੇਵਾ।
ਤੁਹਾਡੇ ਕਦਮਾਂ ਦੇ ਵਿੱਚ ਖੜ ਕੇ, ਤੁਹਾਡੇ ਕਦਮਾਂ ਦੇ ਵਿੱਚ ਖੜ ਕੇ ਨੂਰ ਰਿਹਾ ਹੈ ਅਰਜ਼ ਗੁਜ਼ਾਰ, ਤੇਰਾ ਜਸ ਕਰਨ ਲਈ ਆਏ ਸਾਰੇ ਜਗ ਦੇ ਸਿਰਜਣਹਾਰ। ਗੁਰੂ ਨਾਨਕ ਦੀ ਸ਼ਾਨ ਨਿਰਾਲੀ, ਗੁਰੂ ਨਾਨਕ ਦੀ ਸ਼ਾਨ ਨਿਰਾਲੀ, ਹੋਈ ਜਗਤ ਵਿੱਚ ਜੈ ਜੈਕਾਰ, ਤੇਰਾ ਜਸ ਕਰਨ ਲਈ ਆਏ ਸਾਰੇ ਜਗ ਦੇ ਸਿਰਜਣਹਾਰ।
ਪਰਮ ਪੂਜਿਆ ਪਾਦ ਵਾਲੀਏ ਕੁੱਲ ਆਲਮ ਹਜ਼ੂਰੇ ਅਨਵਰ ਸਰਵਰੇ ਕਾਇਨਾਤ ਚਵਰ ਤਖਤ ਦੇ ਮਾਲਕ ਸ਼ੈਨ ਸ਼ਾਹਿਦ ਆਲਮ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਸੁਭਾਏ ਮਾਨ ਗੁਰੂ ਜੀ ਕੇ ਸਾਜੇ ਨਵਾਜੇ ਗੁਰੂ ਕੇ ਖਾਸ ਰੂਪ ਖਾਲਸਾ ਜੀ, ਆਪ ਜੀ ਦੇ ਦਰਸ਼ਨ ਅਤੇ ਦੀਦਾਰਿਆਂ ਦੀ ਖੁਸ਼ੀ ਅੰਦਰ ਦਾਸ ਦੇ ਢਾਡੀ ਜਥੇ ਵੱਲੋਂ ਆਪ ਜੀ ਨੂੰ ਫਤਿਹ ਅਰਜ਼ ਹੈ। ਸਾਰੀ ਸੰਗਤ ਗੁਰੂ ਫਤਿਹ ਪ੍ਰਵਾਨ ਕਰਦੇ ਹੋਏ ਗੱਜ ਵੱਜ ਕੇ ਕਹੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਚਾਰ ਆਰੰਭ ਕਰਨ ਤੋਂ ਪੇਸ਼ਤਰ ਮੈਂ ਅਰਜ਼ ਕਰਾਂਗਾ ਕਿ ਡਿਸਟ੍ਰਿਕਟ ਕਰਨਾਲ ਦਾ ਬਹੁਤ ਬੜਾ ਭਾਗਸ਼ਾਲੀ ਪਵਿੱਤਰ ਨਗਰ ਹੈ, ਜਿਸ ਨਗਰ ਦਾ ਨਾਮ ਹੈ ਠਰਵਾ ਮਾਜਰਾ, ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਤਿਕਾਰ ਵਿੱਚ ਤਮਾਮ ਸੰਗਤ ਸੁਬਾਹ ਤੋਂ ਲੈ ਕੇ ਹੁਣ ਤੱਕ ਜੁੜ ਕੇ ਬੈਠੀ ਹੈ। ਇਸ ਨਗਰ ਵਿੱਚ ਅੱਜ ਤੋਂ ਤਕਰੀਬਨ 20 ਸਾਲ ਪਹਿਲਾਂ ਇੱਕ ਰੱਬ ਦੀ ਬਖਸ਼ੀ ਹੋਈ ਰੂਹ ਆਈ, ਉਹਨਾਂ ਦਾ ਨਾਂ ਸੀ ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਸੁੱਚਾ ਸਿੰਘ ਜੀ ਜਵੱਦੀ ਟਕਸਾਲ ਵਾਲੇ ਮਹਾਂਪੁਰਸ਼। ਉਹਨਾਂ ਨੇ ਨਗਰ ਨਿਵਾਸੀਆਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਜੋੜਿਆ, ਇਹ ਗੁਰਦੁਆਰਾ ਸਾਹਿਬ ਬਣਾਉਣ ਵਾਸਤੇ ਇਸ ਦੀ ਬੁਨਿਆਦ ਰੱਖੀ, ਅਰਦਾਸਾਂ ਕੀਤੀਆਂ ਤੇ ਭਾਈ ਪਿੰਦਰਪਾਲ ਸਿੰਘ ਜੀ ਹੁਣਾਂ ਦੇ ਮਾਪਿਆਂ ਨੂੰ ਭਾਈ ਸਾਹਿਬ ਭਾਈ ਸੰਤ ਬਾਬਾ ਅਮੀਰ ਸਿੰਘ ਜੀ ਇਹਨਾਂ ਦੇ ਵੱਡੇ ਭਰਾਵਾਂ ਤੇ ਬਜ਼ੁਰਗਾਂ ਨੂੰ ਕਿਹਾ ਇਹ ਬੱਚਿਆਂ ਦੀ ਬਾਂਹ ਸਾਨੂੰ ਫੜਾ ਦਿਓ। ਉਹਨਾਂ ਬਜ਼ੁਰਗਾਂ ਨੇ ਐਸੀ ਬਾਜੂ ਪਕੜਾਈ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੋੜ ਦਿੱਤਾ, ਐਸਾ ਜੋੜਿਆ ਸੱਚਮੁੱਚ ਇਹ ਜਿਹੜਾ ਠਰਵਾ ਮਾਜਰਾ ਨਗਰ ਹੈ ਇੱਕ ਤੀਰਥ ਬਣ ਗਿਆ। ਕਹਿੰਦੇ ਨੇ ਅੱਜ ਤਾਂ ਕਦੇ ਕਿਸੇ ਤੀਰਥ ਨੇ ਸੰਤ ਨਹੀਂ ਪੈਦਾ ਕੀਤਾ, ਸੰਤਾਂ ਨੇ ਤੀਰਥ ਬਣਾਏ। ਇੱਥੇ ਕਦੇ ਇਸ ਤਰ੍ਹਾਂ ਦੇ ਸਮਾਗਮ ਨਹੀਂ ਲੱਗਦੇ ਸੀ ਪਿਛਲੇ 15 ਸਾਲਾਂ ਤੋਂ, ਤਕਰੀਬਨ ਲਗਭਗ ਮੈਂ ਕਹਿ ਰਿਹਾ, ਮੈਨੂੰ ਪੱਕਾ ਪਤਾ ਨਹੀਂ ਕਿੰਨੇ ਵਰੇ ਹੋ ਚੁੱਕੇ, ਜਿੰਨਾ ਕੁ ਮੈਨੂੰ ਪਤਾ ਉਹਦੇ ਆਧਾਰ ਉੱਤੇ ਤਕਰੀਬਨ 15 ਕੁ ਸਾਲ ਹੋ ਚੁੱਕੇ ਹਨ ਜਦੋਂ ਸੰਤ ਬਾਬਾ ਅਮੀਰ ਸਿੰਘ ਜੀ ਸੱਚਖੰਡ ਵਾਸੀ ਮਹਾਂਪੁਰਸ਼ਾਂ ਨੇ ਅਰਦਾਸ ਕਰਕੇ ਸਲਾਣਾ ਜੋੜ ਮੇਲੇ ਦਾ ਸਮਾਗਮ ਆਰੰਭ ਕੀਤਾ। ਜਦੋਂ ਸ਼ੁਰੂ ਵਿੱਚ ਸੀ ਉਦੋਂ ਸਵਾਈਕ ਸੰਗਤ ਵੱਧਦੀ ਵੱਧਦੀ, ਹੁਣ ਤਾਂ ਇੱਕ ਬਹੁਤ ਵਿਸ਼ਾਲ ਪਰਮਾਤਮਾ ਦੀ ਅਪਰ ਪਾਰ ਕਿਰਪਾ ਹੋ ਗਈ ਹੈ। ਮੈਂ ਜਿੱਥੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਵਾਰ ਧੰਨਵਾਦ ਕਰਦਾ ਹਾਂ, ਉੱਥੇ ਮੇਰੇ ਮਾਣਯੋਗ ਸੰਤ ਬਾਬਾ ਸੁੱਚਾ ਸਿੰਘ ਜੀ ਸੱਚਖੰਡ ਵਾਸੀ ਮਹਾਂਪੁਰਸ਼ ਉਹਨਾਂ ਦੀ ਸਾਰੀ ਭਗਤੀ ਉਹਨਾਂ ਦੀ ਸਾਰੀ ਬੰਦਗੀ ਆਪਣੇ ਹਿਰਦੇ ਵਿੱਚ ਸਮੋਈ ਬੈਠੇ ਨੇ। ਮੇਰੇ ਅਤਿ ਸਤਿਕਾਰਯੋਗ ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਗਿਆਨੀ ਅਮੀਰ ਸਿੰਘ ਜੀ, ਮੈਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਪੰਥ ਦੇ ਮਹਾਨ ਵਿਦਵਾਨ ਤੇ ਵਿਸ਼ਵ ਭਰ ਦੇ ਪ੍ਰਸਿੱਧ ਵਿਆਖਿਆਕਾਰ ਗੁਰਮਤ ਆਚਾਰੀਆ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ, ਮੈਨੂੰ ਕੱਲ੍ਹ ਮੇਰੇ ਛੋਟੇ ਭਰਾ ਨੇ ਕਿਹਾ ਵੀ ਜਿਹੜਾ ਪਿੰਦਰਪਾਲ ਸਿੰਘ ਟੀਵੀ 'ਤੇ ਕਥਾ ਕਰਦਾ ਹੈ ਨਾ, ਇਹ ਤਾਂ ਸੱਚੀ ਮੁੱਚੀ ਬ੍ਰਹਮ ਗਿਆਨੀ ਹੈ। ਤੇ ਮੈਂ ਕਿਹਾ ਤੈਨੂੰ ਪਤਾ ਬ੍ਰਹਮ ਗਿਆਨੀ ਕਿਸ ਨੂੰ ਕਹਿੰਦੇ ਆ? ਕਹਿੰਦਾ ਨਹੀਂ ਪਤਾ, ਮੈਂ ਤਾਂ ਕਹਿੰਦਾ ਵੀ ਦੂਜਾ ਰੱਬ ਹੀ ਹੈ। ਕਹਿਣ ਤੋਂ ਮਤਲਬ ਇਹ ਵੀ ਜਿਨ੍ਹਾਂ ਨੂੰ ਗੁਰਮਤ ਦੀ ਬਹੁਤੀ ਸੋਝੀ ਨਹੀਂ, ਉਹ ਜਦੋਂ ਗੁਰਮਤ ਦੇ ਵਿਚਾਰ ਸੁਣਦੇ ਆ ਨਾ, ਉਹਨਾਂ ਦੇ ਦਿਲ ਵਿੱਚ ਇਸ ਤਰ੍ਹਾਂ ਦੇ ਖਿਆਲ ਆਉਂਦੇ। ਮੈਨੂੰ ਕਹਿੰਦੇ ਨੂਰ ਸਾਹਿਬ, ਚਲੋ ਤੁਸੀਂ ਤਾਂ ਉਹਨਾਂ ਨੂੰ ਜਾਣਦੇ ਹੋ, ਮੈਂ ਵੀ ਕਿਤੇ ਉਹਨਾਂ ਨੂੰ ਫਗਵਾੜੇ ਸ਼ਹਿਰ ਬੁਲਾ ਕੇ ਆਪਣੇ ਘਰੇ ਚਰਨ ਪਵਾਉਣੇ ਹੈ, ਰੱਬ ਨੇ ਉਹਨਾਂ ਨੂੰ ਕਿੰਨਾ ਗਿਆਨ ਦਿੱਤਾ ਹੈ। ਵੇਖੋ ਐਸੀ ਵਾਹਿਗੁਰੂ ਦੀ ਕਿਰਪਾ, ਉਹਨਾਂ ਸੰਤਾਂ ਮਹਾਂਪੁਰਸ਼ਾਂ ਨੇ ਇੱਥੇ ਚਰਨ ਪਾਏ, ਇਹਨਾਂ ਬੱਚਿਆਂ ਦੀ ਦਾਤ ਮੰਗੀ, ਇਹਨਾਂ ਨੌ ਨਿਹਾਲਾਂ ਨੂੰ ਗੁਰੂ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੋੜਿਆ, ਤੇ ਵਾਹਿਗੁਰੂ ਦੀ ਐਸੀ ਕਿਰਪਾ ਹੋਈ ਹੈ। ਮੈਨੂੰ ਇੱਕ ਬਾਣੀ ਦਾ ਬਚਨ ਚੇਤੇ ਆ ਰਿਹਾ ਹੈ ਕਿ ਟਹਿਲ ਮਹਿਲ ਤਾਂ ਕੋ ਮਿਲੇ ਜਾਂ ਕੋ ਸਾਧ ਕਿਰਪਾਲ। ਜਿਨ੍ਹਾਂ ਰੂਹਾਂ ਉੱਤੇ, ਜਿਨ੍ਹਾਂ ਪਰਿਵਾਰਾਂ ਉੱਤੇ ਸਾਧੂ ਸੰਤ ਨਾਮ ਸਿਮਰਨ ਕਮਾਈ ਕਰਨ ਵਾਲੀਆਂ ਰੂਹਾਂ ਕਿਰਪਾਲਤਾ ਦੇ ਘਰ ਵਿੱਚ ਆ ਕੇ ਦਿਆਲੂ ਹੋ ਜਾਂਦੀਆਂ ਨੇ ਨਾ, ਉਹਨਾਂ ਨੂੰ ਗੁਰੂ ਕੀ ਸੰਗਤ ਦੀ ਟਹਿਲ ਵੀ ਪ੍ਰਾਪਤ ਹੁੰਦੀ ਹੈ। ਟਹਿਲ ਮਹਿਲ ਤਾਂ ਕੋ ਮਿਲੇ। ਵਾਹਿਗੁਰੂ ਦੀ ਅਪਰ ਪਾਰ ਕਿਰਪਾ ਹੁੰਦੀ ਹੈ, ਉਹ ਜਿੱਥੇ ਵੀ ਜਾਂਦੇ ਹੈ ਲੋਕ ਉਹਨਾਂ ਨੂੰ ਨਤ ਮਸਤਕ ਹੁੰਦੇ ਕਿ ਧੰਨ ਹੈ ਜਿਨ੍ਹਾਂ ਨੇ ਗੁਰੂ ਕੀ ਸਿੱਖੀ ਕਮਾਈ। ਤੋਂ ਜਿੱਥੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ, ਉੱਥੇ ਮੈਂ ਨਗਰ ਨਿਵਾਸੀ ਸੰਗਤਾਂ ਦਾ, ਪਿੰਡ ਦੀ ਪੰਚਾਇਤ ਦਾ, ਗੁਰੂ ਘਰ ਦੇ ਜ਼ਿੰਮੇਵਾਰ ਸੇਵਾਦਾਰਾਂ ਦਾ, ਸਭ ਦਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਆਪਣੇ ਇਸ ਬੱਚੇ ਨੂੰ, ਭਾਈ ਪਿੰਦਰਪਾਲ ਸਿੰਘ ਜੀ ਕਿਸੇ ਦੇ ਵੱਡੇ ਵੀਰ ਨੇ, ਕਿਸੇ ਦੇ ਛੋਟੇ ਭਰਾ, ਕਿਸੇ ਦੇ ਪੁੱਤਰ, ਕਿਸੇ ਦੇ ਭਤੀਜੇ, ਤੁਸੀਂ ਇਸ ਬੱਚੇ ਨੂੰ, ਇਸ ਨੌ ਨਿਹਾਲ ਨੂੰ ਇੰਨਾ ਮਾਣ ਦਿੱਤਾ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਤੁਸੀਂ ਲੰਗਰ ਸਜਾਉਂਦੇ ਹੋ, ਸੇਵਾਵਾਂ ਕਰਦੇ ਹੋ, ਤੁਸੀਂ ਇੰਨਾ ਮਾਣ ਦਿੱਤਾ, ਵਾਹਿਗੁਰੂ ਕਿਰਪਾ ਕਰੇ ਤੁਹਾਡਾ ਅਤੇ ਇਹਨਾਂ ਦਾ ਅਦਬ ਪਿਆਰ ਸਤਿਕਾਰ ਬਣਿਆ ਰਹੇ। ਇਹ ਗੁਰੂ ਸਾਹਿਬ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਹੈ। ਇੱਕ ਗੱਲ ਮੈਂ ਸੰਤ ਬਾਬਾ ਅਮੀਰ ਸਿੰਘ ਜੀ ਬਾਰੇ ਕਹਿ ਕੇ ਇਤਿਹਾਸ ਦੀ ਲੜੀ ਆਰੰਭ ਕਰ ਰਿਹਾ ਹਾਂ। ਮੇਰੀਆਂ ਵਿਚਾਰਾਂ ਦਾ ਅਸਰ ਕਿਤੇ ਇਹ ਨਾ ਸਮਝ ਲੈਣਾ ਕਿ ਮੈਂ ਕੋਈ ਇਹਨਾਂ ਦੀ ਵਡਿਆਈ ਕਰਨ ਵਾਸਤੇ ਆਇਆ। ਮੈਂ ਕੋਈ ਕਿਸੇ ਦੀ ਵਡਿਆਈ ਕਰਨ ਵਾਸਤੇ ਨਹੀਂ ਆਇਆ, ਮੈਂ ਵਡਿਆਈ ਕਰਾਂਗਾ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਡਿਆਈ ਕਰਾਂਗਾ। ਗੁਰੂ ਸਾਹਿਬਾਂ ਦੇ ਜੀਵਨ ਵਿੱਚੋਂ ਜੋ ਸਾਨੂੰ ਪਵਿੱਤਰਤਾ ਹੀ ਮਿਲਦੀ ਹੈ, ਗੁਰੂ ਸਾਹਿਬ ਦੇ ਬਚਨਾਂ ਦੀ ਵਡਿਆਈ ਤੁਹਾਡੇ ਸਾਹਮਣੇ ਰੱਖਾਂਗਾ। ਇਸ ਵਾਸਤੇ ਮੈਂ ਇਹਨਾਂ ਦੀ ਕੋਈ ਵਡਿਆਈ ਕਰਨ ਵਾਸਤੇ ਨਹੀਂ ਆਇਆ, ਲੇਕਿਨ ਫਿਰ ਵੀ ਮੈਨੂੰ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਦਾ ਬਚਨ ਯਾਦ ਹੈ। ਉਹ ਕਹਿੰਦੇ ਜਿੰਨਾ ਕੁ ਕਿਣਕਾ ਵਾਹਿਗੁਰੂ ਦੀ ਰਹਿਮਤ ਦਾ ਕਿਸੇ ਬੰਦੇ ਕੋਲ ਹੋਵੇ ਨਾ, ਉਹਦਾ ਜਸ, ਉਹਦੀ ਗੱਲ ਸੰਗਤ ਅਤੇ ਮਾਨਵਤਾ ਵਿੱਚ ਕਰਨੀ ਚਾਹੀਦੀ ਹੈ। ਅਤੇ ਜਿਹੜਾ ਬੰਦਾ ਕਿਸੇ ਦੀ ਵਡਿਆਈ ਨੂੰ ਲੁਕਾਵੇ, ਅੱਖੋਂ ਪਰੋਖਿਆ ਕਰੇ, ਮਹਾਰਾਜ ਮਹਾਂਪੁਰਸ਼ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਹਿੰਦੇ ਸੀ, ਉਹ ਬੰਦਾ ਗੁਰੂ ਦਾ ਦੇਣਦਾਰ ਹੈ। ਇਸ ਵਾਸਤੇ ਮੈਂ ਕੋਈ ਗੱਲਾਂ ਇਹਨਾਂ ਦੀ ਪ੍ਰਸ਼ੰਸਾ ਵਾਸਤੇ, ਕੋਈ ਵਡਿਆਈ ਕਰਨ ਵਾਸਤੇ ਵੀ ਤੁਹਾਡਾ ਪਿੰਡ ਬੜਾ ਚੰਗਾ ਹੈ, ਨਹੀਂ ਨਹੀਂ, ਇਹ ਤਾਂ ਗੁਰੂ ਦੀ ਕਿਰਪਾ, ਜੋ ਕੁਝ ਤੁਸੀਂ ਹੋ ਮੈਂ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਅਰਜ ਕੀਤਾ। ਵਾਹਿਗੁਰੂ ਕਰੇ ਤੁਹਾਡੇ ਨਗਰ ਵਿੱਚ, ਇਲਾਕੇ ਵਿੱਚ ਪਿਆਰ, ਸਤਿਕਾਰ, ਏਕਤਾ, ਇਤਫਾਕ ਬਣਿਆ ਰਹੇ। ਗੁਰੂ ਮਹਾਰਾਜ ਦੀ ਰੱਬੀ ਰਹਿਮਤ ਸਾਡੀ ਝੋਲੀ ਵਿੱਚ ਪਵੇ। ਇਹ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਧੰਨ ਹਨ ਉਹ ਭੈਣਾਂ ਜਿਹੜੇ ਗੁਰੂ ਕੇ ਲੰਗਰ ਦੀਆਂ ਸੇਵਾਵਾਂ ਕਰਦੀਆਂ ਨੇ, ਜੂਠੇ ਬਰਤਨ ਮਾਂਜੇ ਜਾ ਰਹੇ ਨੇ, ਪੰਡਾਲ ਵਿੱਚ ਬੈਠੀਆਂ ਮੇਰੀਆਂ ਸਤਿਕਾਰਯੋਗ ਭੈਣਾਂ ਅਤੇ ਬਜ਼ੁਰਗ ਮਾਤਾਵਾਂ ਗੁਰੂ ਦੀ ਰੱਬੀ ਰਹਿਮਤ ਨੂੰ ਆਪਣੀ ਝੋਲੀ ਵਿੱਚ ਪਾ ਰਹੀਆਂ ਨੇ, ਇਹ ਸਾਰੀ ਗੁਰੂ ਦੀ ਕਿਰਪਾ ਹੈ ਨਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾ ਹੋ ਨਾ ਜਾਣੇ। ਮੇਰਾ ਵਾਹਿਗੁਰੂ ਦੀਆਂ ਰਹਿਮਤਾਂ ਅਤੇ ਗੁਰਦੇਵ ਦੀਆਂ ਆਸ਼ੀਰਵਾਦਾਂ ਪ੍ਰਾਪਤ ਕਰਨ ਵਾਸਤੇ ਭਾਈ ਸਾਹਿਬ ਜੀ ਹੁਣਾਂ ਨੇ, ਮਹਾਂਪੁਰਸ਼ਾਂ ਨੇ ਆਪਣੇ ਨਗਰ ਵਿੱਚ ਸਮਾਗਮ ਆਰੰਭ ਕੀਤੇ। ਵਾਹਿਗੁਰੂ ਕਿਰਪਾ ਕਰੇ, ਬੰਦੇ ਨੇ ਤਾਂ ਦੁਨੀਆਂ ਵਿੱਚ ਰਹਿਣਾ ਨਹੀਂ, ਲੇਕਿਨ ਇਹ ਸਮਾਗਮ ਸਦਾ ਵਾਸਤੇ ਹਰ ਸਾਲ ਚੜ੍ਹਦੀ ਕਲਾ ਵਿੱਚ ਜਾਏਗਾ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਇਤਿਹਾਸ ਦੀ ਲੜੀ ਆਰੰਭ ਕਰੀਏ। ਤੁਸੀਂ ਸਾਨੂੰ ਪ੍ਰਵਾਨਗੀ ਦਿਓ, ਇੱਕ ਵਾਰ ਸਾਰੀ ਸੰਗਤ ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ, ਮੇਰੀਆਂ ਨਜ਼ਰਾਂ ਦੇ ਸਾਹਮਣੇ ਅੰਮ੍ਰਿਤਸਰ ਸਾਹਿਬ ਤੋਂ 7 ਮੀਲ ਦੀ ਦੂਰੀ ਉੱਤੇ ਦੱਖਣ ਪੱਛਮ 'ਤੇ ਇੱਕ ਨਗਰ ਹੈ। ਜਦੋਂ ਦੀ ਮੈਂ ਤੁਹਾਨੂੰ ਦਾਸਤਾਨ ਸੁਣਾਉਣ ਲੱਗਾ ਹਾਂ, ਉਦੋਂ ਹਾਲੇ ਅੰਮ੍ਰਿਤਸਰ ਦੀ ਪਵਿੱਤਰ ਨਗਰੀ ਵਜੂਦ ਵਿੱਚ ਨਹੀਂ ਆਈ। ਉਸ ਪਿੰਡ ਦਾ ਨਾਮ ਇਤਿਹਾਸਕਾਰਾਂ ਨੇ ਲਿਖਿਆ ਬਾਸਰ ਕੇ ਗਿੱਲਾਂ। ਜਿੰਨੇ ਵੀ ਉੱਥੇ ਜੱਟ ਸਰਦਾਰ ਰਹਿੰਦੇ ਸੀ ਉਹਨਾਂ ਦਾ ਗੋਤ ਸੀ ਗਿੱਲ, ਕੁਝ ਹੋਰ ਬਰਾਦਰੀਆਂ ਵੀ ਰਹਿੰਦੀਆਂ ਨੇ। ਇੱਕ 50 ਕੁ ਸਾਲਾਂ ਦਾ ਬਜ਼ੁਰਗ, ਉਹਦਾ ਸਮੁੰਦਰ ਜਿਹਾ ਕੱਦ, ਚੌੜੀ ਛਾਤੀ, ਡਲਕੂ ਡਲਕੂ ਕਰਦੇ ਹੋਏ ਨੇਤਰ, ਗੁਲਾਬ ਦੇ ਫੁੱਲ ਵਰਗਾ ਚਿਹਰਾ, ਲੰਬੀਆਂ ਬਾਹਾਂ, ਗੋਲ ਡੌਲੇ, ਸੱਚੇ ਵਿੱਚ ਘੜਿਆ ਹੋਇਆ ਸਰੀਰ, ਸੱਜੇ ਹੱਥ ਤੇ ਖੱਬੇ ਪੈਰ ਵਿੱਚ ਪਦਮ ਦੀ ਨਿਸ਼ਾਨੀ ਹੈ। ਤੁਸੀਂ ਸੋਚੋਗੇ ਉਹ ਕਿਹੜਾ ਵਿਅਕਤੀ ਹੋਏਗਾ ਜਿਹਦੇ ਵਿੱਚ ਵਾਹਿਗੁਰੂ ਨੇ ਇੰਨੇ ਗੁਣ ਭਰੇ। ਵੇਖਣ ਵਾਲਿਆਂ ਨੂੰ ਐਂ ਜਾਪਦਾ ਸੀ ਜਿਵੇਂ ਇੰਦਰ ਦੀ ਸਭਾ ਦਾ ਕੋਈ ਦੇਵਤਾ ਅਰਸ਼ਾਂ ਤੋਂ ਉੱਤਰ ਕੇ ਬਾਸਰ ਕੇ ਗਿੱਲਾਂ ਨਗਰ ਵਿੱਚ ਆਣ ਬਰਾਜਿਆ ਹੋਵੇ। ਉਸ ਬਾਬੇ ਦਾ ਨਾਮ ਹੈ ਬਾਬਾ ਅਮਰਦਾਸ। ਅਸੀਂ ਇੰਗਲੈਂਡ ਲੰਡਨ ਵਿੱਚ ਗੁਰਦੁਆਰਾ ਸਾਊਥ ਹਲ ਸਿੰਘ ਸਭਾ ਉੱਥੇ ਕੀਰਤਨ ਕਰ ਰਹੇ ਸੀ। ਇੱਕ ਮੈਨੂੰ ਨੌਜਵਾਨ ਵੀਰ ਪੁੱਛਦਾ ਵੀ ਤੁਸੀਂ ਗੱਲ ਚਲਾਈ ਹੈ ਬਾਬੇ ਅਮਰਦਾਸ ਜੀ ਦੀ, ਤੁਸੀਂ ਕਹਿੰਦੇ ਉਹਨਾਂ ਦੇ ਸੱਜੇ ਹੱਥ ਦੇ ਖੱਬੇ ਪੈਰ ਵਿੱਚ ਪਦਮ ਸੀ, ਤੁਸੀਂ ਦੇਖਿਆ? ਮੈਂ ਕਿਹਾ ਹਾਂ ਅਸੀਂ ਦੇਖਿਆ ਵੀ ਹੈ, ਜੇ ਤੁਸੀਂ ਚਾਹੋ ਤਾਂ ਤੁਹਾਨੂੰ ਦਿਖਾ ਵੀ ਸਕਦੇ ਹਾਂ। ਉਹ ਕਹਿੰਦੇ ਦਿਖਾਓ ਫਿਰ। ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹੋ ਹਜ਼ੂਰ। ਕਹਿੰਦੇ ਬਾਰਜ ਘਰ ਦਾਹੇ ਨੇ ਸਿੱਧ ਸਨ ਮੁੱਖ, ਮੁੱਖ ਜੋ ਵੇ ਹਿਰਦੇ ਬਸੇ ਬਵਾਂਗ ਜੋ ਤੀਨ ਲੋਕਾਂਤਰ ਮੋਹ ਹੈ। ਉਹ ਤਾਂ ਗੁਰੂ ਅਮਰਦਾਸ ਮਹਾਰਾਜ ਤਾਂ ਆਪ ਪਰਮਾਤਮਾ ਆਏ ਸਨ। ਇਸ ਬਾਬੇ ਨੇ ਆਪਣੇ ਘਰ ਦੀ ਐਲਾਨੀ ਮੰਜੀ ਉੱਤੇ ਲੇਟੇ ਮਨ ਵਿੱਚ ਸੋਚਦੇ ਹੋ ਮਨਾ, ਜਦੋਂ ਬੰਦਾ 50 ਬਰਸਾਂ ਦਾ ਹੋ ਜਾਏ ਉਦੋਂ ਆਦਮੀ ਨੂੰ ਸੋਚ ਲੈਣਾ ਚਾਹੀਦਾ ਹੈ ਕਿ ਬਹੁਤੀ ਗਈ ਥੋੜ੍ਹੀ ਰਹੀ, ਅਬ ਥੋੜ੍ਹੀ ਵੀ ਜਾਏ, ਕੋਈ ਰੱਬ ਦਾ ਨਾਮ, ਕੋਈ ਪੂਜਾ ਪਾਠ, ਕੋਈ ਭਜਨ ਸਿਮਰਨ ਕਰਨਾ ਚਾਹੀਦਾ ਹੈ। ਅੰਤਰ ਆਤਮੇ 'ਚੋਂ ਆਵਾਜ਼ ਆਈ ਹੈ ਅਮਰਦਾਸਾ ਤੈਨੂੰ ਪਤਾ ਗੰਗਾ ਹਰਿਦੁਆਰ ਦਾ ਤੀਰਥ ਬੜਾ ਪਵਿੱਤਰ ਹੈ, ਉੱਥੇ ਬੜੀਆਂ ਨਾਮ ਸਿਮਰਨ ਕਮਾਈ ਕਰਨ ਵਾਲੀਆਂ ਰੂਹਾਂ ਆਉਂਦੀਆਂ, ਚੱਲ ਉੱਥੇ ਇਸ਼ਨਾਨ ਕਰਿਆ ਕਰ, ਨਾਲੇ ਸੰਤਾਂ ਦੇ ਦਰਸ਼ਨ ਕਰਿਆ ਕਰ। ਗੁਰਬਾਣੀ ਦਾ ਬਚਨ ਹੈ, ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਸਾਧ ਕੇ ਸੰਗ ਨਹੀਂ ਕਸ਼ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਬਾਬੇ ਅਮਰਦਾਸ ਨੇ ਸੋਚਿਆ ਗੰਗਾ ਹਰਿਦੁਆਰ ਦੇ ਦਰਸ਼ਨ ਸਾਧੂਆਂ ਦੇ ਤੇ ਇਸ਼ਨਾਨ ਕਰਕੇ ਆ, ਇੱਕ ਸਾਲ ਵਿੱਚ 2 ਵਾਰ ਜਾਣਾ ਸ਼ੁਰੂ ਕਰ ਦਿੱਤਾ। ਇੱਕ ਤਾਂ ਵਿਸਾਖੀ ਦੇ ਪੁਰਬ ਉੱਤੇ ਇਸ਼ਨਾਨ ਕਰਦੇ, ਦੂਜਾ ਕੱਤਕ ਦੀ ਪੂਰਨਮਾਸੀ ਨੂੰ। ਕਹਿੰਦੇ ਨੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਆਗਮਨ ਜੋ ਕੱਤਕ ਦੀ ਪੂਰਨਮਾਸੀ ਨੂੰ ਹੋਇਆ। ਇਹ ਦਿਨ ਪਵਿੱਤਰ ਜਾਣ ਕੇ ਬਾਬਾ ਅਮਰਦਾਸ ਜੀ ਨੇ ਆਪਣੇ ਜੀਵਨ 'ਚ 21 ਯਾਤਰਾਵਾਂ ਕਰਨੀਆਂ। ਤਾਰੀਖ ਆਖਦੀ ਹੈ ਕਿ ਜਦੋਂ 21ਵੀਂ ਵਾਰ ਯਾਤਰਾ ਕਰਕੇ ਵਾਪਸ ਤੁਰੇ ਆਉਂਦੇ प्रिंसीपल सतबीर सिंह जी लिखते ने रस्ते जो इकवीं वार आए रस्ते एक पिंड आया उस नगर का नाम है मेहड़ा। रात पै गई, बाबे ने सोचा पिंड दूर है रात पै गई है, क्यों ना यह पिंड वालिया ने नगर के बारले पासे धर्मशाला बनाई रैन बसेरा इत्थे कीता जाए। जो रात कट्टी दिन चढ़िया धर्मशाला विच दरिया विछिया हुई सी। बाबा धर्मशाला दी एक नुकरे लंबे पए हुए है दरी उत्ते, उन्होंने खब्बा चरण सज्जे गोडे उत्ते रखिया। साहब ने कोई आदमी जदों बजुर्ग होवे ना वह सुता होवे सज्जा जां खब्बा गोडा गोडे उत्ते दूजी लत रख लैंदा। बाबा जी इदां बराजे सन। पिंड विच इक ब्राह्मण है पंडित दुर्गादास, हो आया जदों उस धर्मशाला विच आया की तकिया, ओ जिहड़ा मुसाफिर इस धर्मशाला की नुकरी बराजिया के पैर में पदम है, ओदी कशिश नाल खिंचया होया पंडित दुर्गादास बाबे को आया, नमस्कार की। जदों बाबे दे मत्थे दी रेखा पड़ी, बाबे अमरदास नूं उस पंडित ने कहा, बाबा मैं तेरे चरणा दा पदम तकिया है, मैं तेरे मत्थे दी रेखा पड़ी है। बाबा जां तां तू राजा महाराजा है या रब्बी पैगंबर है, दोनों गल्लां विचों बाबा तेरे उत्ते एक गल जरूर ढुकदी। बाबे अमरदास ने कहा, भलिया ना मैं राजा महाराजा राम मैं रब्बी पैगंबर, तेरिया दोवें गल्लां झूठियां। बाबे अमरदास ने जामे की जेब विच हथ पाया, थोड़ी जी माया कढ़ी, उस पंडित नूं दक्षिणा देन लगे। जदों दक्षिणा देन लगे ना वह ब्राह्मण इन्ना सिदकी सी पंडित, वह ज्योतिष विद्या का माहर सी, लेकिन जदों बाबा जी आए उस पंडित नूं दक्षिणा देन लगे ना उस पंडित ने जो कुछ कहा वह साडे बजुर्ग इतिहासकारां ने इतिहास के सुनहरी पत्रां उत्ते संभाल के रखे है। इतिहासकार कहिंदे ने वह पंडित कहिंदा, बाबा अब नहीं लेवो बचन मोहे देवो जब विभो होए मांग सो लेवो। बाबा जेड़े बचन तेनू अज मैं दो दसे है ना इन्हां दी कीमत मैं अज नहीं, जदों तू रब्बी पैगंबर बन के किसी सिंघासन ते बैठेगा पंडित तेरी अर्दर विच आएगा, जो मेरे मन दी मौज होई ओ दात मंगांगा, ये दुनिया दीआं कौड़ियां बाबा मैं नहीं लैणियां, जेब विच पा लो। बाबा जी ने जेब विच पैसे पाए, मेरे नंगर तो चले मंजिल मकाई, अपने पिंड बासर के गिल्लां पुज गए। जदों पिंड विच प्रवेश होए एक महात्मा, उन्हें गेरवे रंग के कपड़े पाए, उहदे पैर विच लकड़ दीआं खड़ावां, उहदे खब्बे हथ विच चिप्पी, सब्बे हथ विच सोटा, जिमीदारां दे दरवाजिआं अगे अलख जगांदा परमात्मा दा भजन करदा है। बाबे अमरदास ने सोचिया, मना सियाणे आखदे ने कोई ग्रिस्ती आदमी किसी महात्मा नूं घरे लिजा के लंगर पानी छकावे ना ग्रिस्तियां दी किरत कमाई नूं भाग लगदा है, यह महात्मा साडे नगर आए इन्हां नूं लंगर छकाना चाहिदा है। 60 सालां दे बजुर्ग बाबे अमरदास ने कहा, संत जी साडे नगर आए हो मैं तुहानूं लंगर छकाना चाहुंदा हाँ। जदों महापुरशां दी बाबे दी शरदा तकी वह महात्मा नाल ही चल पिया, घरे जाके लंगर तैयार किया, थाल विच परोसिया, जदों महात्मा दे सामने रख दिता प्रभु नूं चेते करके वह महात्मा ने लंगर खाना शुरू कर दिता। लंगर छकदिया छकदिया उस संत ने सोचिया, मना ये जिहड़े दुनिया वाले ने यह तो साधुआं संतां दी निंदा ते भंडी करदे नहीं थकदे, ये बाबा चंगा है 60 सालां दा हो गया साधुआं संतां नूं घरे लिया के भोजन छका रहा है। पुछ लवां बाबा तेरे गुरु का नां की है जिस पासों तू इन्नी पवित्र गुर दीखिया लई है, लोग तो साधुआं संतां दी निंदा करदे है कि तू संतां नूं घरे लिया के भोजन छका रहा है। महात्मा भोजन छकदा है ते लंगर खांदिया खांदिया उसने बाबा अमरदास नूं अपनी जबान तो दो शब्द हे ऐ कुछ भी
संत जी मन दी इच्छा ते उपकार लंगर छ
ਠੱਗਿਆ ਨਾਲ ਪ੍ਰੇਮ ਦੇ ਬਜ਼ੁਰਗ ਜੀ
ਤੁਹਾਡੇ ਗੁਰੂ ਦਾ ਕੀ ਨਾਂ ਜਿਸ ਨੇ ਤੁਹਾਨੂੰ ਇਤਨੀ ਅੱਛੀ ਸਿੱਖਿਆ ਸਮਝਾਈ ਹੈ, ਮਹਾਂਪੁਰਸ਼ਾਂ ਨੂੰ ਘਰੇ ਲਿਆ ਕੇ ਲੰਗਰ ਛਕਾਉਂਦੇ ਹੋ, ਤੇ ਉਸ ਟਾਈਮ ਤੇ ਬਾਬੇ ਅਮਰਦਾਸ ਨੇ ਕਿਹਾ ਸੰਤ ਜੀ ਗੁਰੂ ਗੁਰੂ ਤਾਂ ਮੈਂ ਹਾਲੇ ਧਾਰ ਨਹੀਂ ਕੋਈ ਨਹੀਂ ਕੀਤਾ। ਸੰਤ ਦੇ ਹੱਥ ਵਿੱਚ ਸਾਧ ਸੰਗਤ ਪਕੜੀ ਹੋਈ ਰੋਟੀ ਦੀ ਗ੍ਰਾਹੀ ਧਰਤੀ ਉੱਤੇ ਡਿੱਗ ਪਈ। ਉਸ ਸੰਤ ਨੇ ਕਿਹਾ ਬਾਬਾ ਤੇਰੇ ਜੀਵਨ ਨੂੰ ਧ੍ਰਿਗ ਹੈ। ਧ੍ਰਿਗ ਦਾ ਬਚਨ ਮਹਾਰਾਜ ਨੇ ਬਾਣੀ ਵਿੱਚ ਵੀ ਲਿਖਿਆ, ਧ੍ਰਿਗ ਧ੍ਰਿਗ ਖਾਇਆ, ਧ੍ਰਿਗ ਧ੍ਰਿਗ ਸੋਇਆ, ਧ੍ਰਿਗ ਧ੍ਰਿਗ ਕਾਪੜ ਅੰਗ ਚੜਾਇਆ। ਕਹਿੰਦੇ ਨੇ ਕਿਸੇ ਨੂੰ ਇੱਕ ਹਜ਼ਾਰ ਵਾਰ ਫਿੱਕਾ ਬੋਲ ਬੋਲ ਦਿਓ, ਧ੍ਰਿਗ ਇੱਕ ਵਾਰ ਕਹਿ ਦਿਓ, ਉਸ ਨੂੰ ਹਜ਼ਾਰ ਵਾਰ ਫਿੱਕਾ ਬੋਲ ਬੋਲਿਆ ਜਾਂਦਾ। ਉਹ ਸੰਤ ਨੇ ਕਿਹਾ ਬਾਬਾ ਤੇਰੇ ਜੀਵਨ ਨੂੰ ਧ੍ਰਿਗ ਹੈ। ਉਹ 60 ਸਾਲਾਂ ਦਾ ਹੋ ਕੇ ਹਾਲੇ ਨਗੁਰਾ ਤੁਰਿਆ ਫਿਰਦਾ। ਨਗੁਰੇ ਦੇ ਮੱਥੇ ਲੱਗਣਾ ਮਹਾਂਪਾਪ, ਨਗੁਰੇ ਦੀ ਸੰਗਤ ਕਰਨੀ ਹੋਰ ਗੁਣਾ, ਤੇ ਨਗੁਰੇ ਦੇ ਹੱਥ ਦਾ ਖਾਣਾ ਬਹੁਤ ਵੱਡਾ ਉਪੱਧਰ ਹੋ ਗਿਆ। ਚੱਲ ਮਨਾ ਇਸ ਪਾਪ ਨੂੰ ਤੋ, ਰੋਟੀ ਖਾਂਦਾ ਖਾਂਦਾ ਵਿੱਚੇ ਛੱਡ ਕੇ ਸਾਧ ਤੁਰ ਗਿਆ। ਸਾਧ ਸੰਗਤ ਦੇਖੋ, ਉਹ ਆਪਣੇ ਆਪ ਨੂੰ ਸੰਤ ਕਹਾਉਣ ਦਾ ਹੱਕਦਾਰ ਨਹੀਂ ਜਿਹੜਾ ਗ੍ਰਿਸ਼ਤੀ ਦੇ ਘਰੋਂ ਲੰਗਰ ਛੱਡਦਾ ਛੱਕਦਾ ਉਸ ਦੀ ਬੇਇੱਜ਼ਤੀ ਕਰਕੇ ਤੁਰ ਜਾਏ। ਬਾਣੀ ਵਿੱਚ ਗੁਰੂ ਅਰਜਨ ਦੇਵ ਸਾਹਿਬ ਦਾ ਇੱਕ ਬਚਨ ਹੈ, ਉਹ ਕਹਿੰਦੇ ਜੋ ਨਿੰਦ ਕਰੇ ਇਸ ਗ੍ਰਹਿਣ ਕੀ ਇਸ ਆਗੇ ਹੀ ਮਾਰੇ ਕਰਤਾਰ। ਜਿਹੜਾ ਸੰਤ ਹੋ ਕੇ ਕਿਸੇ ਗ੍ਰਿਸ਼ਤੀ ਨੂੰ ਆਪਣੀ ਜ਼ਬਾਨ ਤੋਂ ਫਿੱਕਾ ਕਹੇਗਾ ਉਸ ਸੰਤ ਨੂੰ ਰੱਬ ਦੀ ਪਰਮਾਤਮਾ ਦੀ ਮਾਰ ਪਵੇਗੀ। ਸੰਤ ਦਾ ਫਰਜ਼ ਬਣਦਾ ਸੀ ਜੇ ਤੂੰ ਸਾਧੂ ਏ ਤੇ ਇਸ ਗ੍ਰਿਸ਼ਤੀ ਨੂੰ ਸਮਝਾ, ਬਾਬਾ ਗੁਰੂ ਤੋਂ ਬਗੈਰ ਇਨਸਾਨ ਦੀ ਕਲਿਆਣ ਨਹੀਂ ਹੁੰਦੀ, ਤੂੰ ਗੁਰੂ ਧਾਰਨ ਕਰ ਤੇ ਗੁਰਮੰਤਰ ਦਾ ਸਿਮਰਨ ਕਰ। ਲੇਕਿਨ ਸੰਤ ਤਾਂ ਆਪ ਤੁਰ ਗਿਆ, लेकिन बाबे अमरदास नूं ना मिटन वाली चिंता दी डूंगी खताई विच सुट गया। ना दिने चैन ने ना रात नूं नींद पैंदी है। दिना तो मगरों हफ्ते हफ्तियां तो बाद महीने गुजर गए। जदों रात नूं अपने पलंग उत्ते लेटदे कदे सज्जे पासा लै लैंदे कदे खब्बे करवट मोड़ लैंदे। सारी रात सोचां सोचां लंघ जांदी है मना। बंदे नूं पूरा गुरु कित्थों ते किवें किस जुगती नाल प्राप्त हुंदा है सोचदा है। कहिंदे ने जदों किसे आदमी नूं पानी दी प्यास लगी होवे, इंसान पानी टोलदा होवे, पानी भी उहदे प्यार विच खीवा हो के उछाले मारन लग जांदा है, क्योंकि बंदे दे मन च भावना होनी चाहीदी है। बाबे अमरदास दे मन च हुण तमन्ना है, परमात्मा मैनूं राह दिखाओ कि पूरा गुरु कित्थों मिलदा है, उहदे पासों गुरमंत्र दी दात किवें प्राप्त हुंदी है, ते बंदे दा जीवन लेखे विच किवें लगदा है। रात लंघी, अमृत वेले दा समा होया। बाबे अमरदास दे गवांढ इन्हां दे छोटे भरा भाई मानक चंद दा घर है। उस घर विच इक देवी ने अमृत वेले उठ के इशनान किया। इशनान करदिआं उसने वाहिगुरू दा सिमरन किया। दही वाली चाटी विच मधानी पा के उस सतवंती ने जदों मधानी नूं गेड़ा दिता, उसकी जबान तो एक बोल निकलिया। उसने कहा, बलिहारी गुरे अपने द्योहारी सात द्वार, जिन मानस ते देवते किए करत ना लागी वार। जे सौ चंदा उगवहे सूरज चढ़े हजार, एते चानन होंदिआं गुरबिन कोर अंधार। साध संगत नाले अमृत वेले दे समय विच दही रिड़किया जा रहा है ते नाले गुरबाणी दा सिमरन हो रहा है। दुनिया विच है कोई इस तरह दी देवी, कोई इस तरह दी रूह है के जेड़ी अमृत वेले उठ के इशनान करे, गुरबाणी दा नितनेम करे। हैन विरले नाही कने। याद रखना, जिस घर विच नोहां तीहां मेरियां सत्कारयोग भैणां आटा गुणदियां सब्जी चीरदियां वाहिगुरू दा सिमरन करदियां ने, जपजी साहिब चौपाई साहिब सुखमनी साहिब दा जाप करदियां ने, उहनां दे हथ दा तैयार कीता होया लंगर अमृत बन जांदा है। जिहड़ा भी परिवार दा मैंबर छकेगा उह तंदरुस्त, उस नूं भी वाहिगुरू चेते आएगा। जिन्हां घरां विचों परमात्मा दी याद ते सिमरन उड गया, उहनां दे घरां विचों बरकत भी खत्म हो जांदी है। जदों इस गुरबाणी नूं ध्यान नाल बाबे अमरदास ने सुनिया, उन्हां दे कन्नां विच आवाज पई, बाबे नूं इंज महसूस होया जिवें बबीहे नूं सवंती बूंद मिल गई होए। आओ दो शब्द है बाबा अमरदास जी सत्कार नाल बाणी ऐं सरवण करी जा रही।
ਪਾਣੀ ਨੇ ਟਕਾ ਲਿਆ ਦੁਨੀਆਂ ਦੀ ਆਦਰਾ
ਮਨ ਪਾਲਿਆ
ਮਨ ਤੂੰ ਦਸ ਮਾਣੀ ਨੇ ਟਿਕਾ ਲਿਆ
ਆਨੰਦ ਮਨ ਪਾਲਿਆ
ਮਨ ਢੋਲ ਦਾਸੀ ਪਾਣੀ ਨੇ ਟਿਕਾ ਲਿਆ ਉੱਲੀ ਆਤਮਾ ਆਨੰਦ ਮਨ ਪਾਲਿਆ
ਸਰੋਵਰ ਚਲਾ ਲਿਆ ਤੁਮਾ ਪਾਣੀ ਤੇ ਸਰੋਵਰ ਚਲਾ ਲਿਆ ਇਹ ਦੁਨੀਆ ਤੋਂ ਮੁੱਖ ਮੋੜ ਕੇ ਤੇ ਸੁਣੀ ਜਾਵੇ ਚਿੱਤੀ ਜੋੜ ਕੇ
ਸੂਰਜ ਦਾ ਹੋ ਗਿਆ
ਚਿੱਤ ਚੰਨ ਨੇ ਚਕੋਰ ਦਾ ਸਮੋਲਿਆ
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 ਮੋਤੀਆਂ ਦੀ ਮਾਲਾ ਨੂੰ ਪਰੋ ਗਿਆ ਮੂਰ ਮੋਤੀਆਂ ਦੀ ਮਾਲਾ ਨੂੰ ਪਰੋ ਗਿਆ ਕੀ ਹੋਮੇ ਹੰਕਾਰ ਛੋੜ ਕੇ ਕੀ ਹੋਮੇ ਹੰਕਾਰ ਛੋੜ ਕੇ ਤੇ ਸੁਣੀ ਜਾਵੇ ਚਿੱਤ ਜੋੜ ਕੇ ਓ ਜਾਪ ਹੋ ਰਿਹਾ ਸੀ ਆਸਾ ਜੀ ਦੀ ਵਾਰਤਾ ਜਾਪ ਹੋ ਰਿਹਾ ਸੀ ਆਸਾ ਜੀ ਦੀ ਵਾਰਤਾ ਤੇ ਸੁਣੀ ਜਾਵੇ ਚਿੱਤ ਜੋੜ ਕੇ ਤੇ ਸੁਣੀ ਜਾਵੇ ਚਿੱਤ ਜੋੜ ਕੇ ਤੇ ਸੁਣੀ ਜਾਵੇ ਚਿੱਤ ਜੋੜ ਕੇ
ਸਤਿਕਾਰਯੋਗ ਖਾਲਸਾ ਜੀ ਅੰਮ੍ਰਿਤ ਵੇਲੇ ਦੀ ਇਕਾਗਰਤਾ ਅੰਦਰ ਗੁਰਬਾਣੀ ਦਾ ਸਿਮਰਨ ਹੋ ਰਿਹਾ ਬਾਬੇ ਅਮਰਦਾਸ ਦੇ ਕੰਨਾਂ ਵਿੱਚ ਆਵਾਜ਼ ਪਈ ਦੇਖਣ ਨੂੰ ਇਉਂ ਜਾਪਿਆ ਜਿਵੇਂ ਕਿਸੇ ਪਰਉਪਕਾਰੀ ਹਨੂੰਮਾਨ ਨੇ ਸੰਜੀਵਨੀ ਬੂਟੀ ਲਿਆ ਕੇ ਮੂਰਛਿਤ ਰਾਮ ਤੇ ਲਛਮਣ ਨੂੰ ਸੁਰਜੀਤ ਕਰ ਦਿੱਤਾ ਹੋਵੇ ਬਾਬਾ ਅਮਰਦਾਸ ਸੋਚਦਾ ਮਨਾ ਮੈਂ ਤਾਂ ਮੋਇਆ ਪਿਆ ਸਾਂ ਇਹ ਗੁਰਬਾਣੀ ਦੀ ਰਸ ਭਿੰਨੀ ਆਵਾਜ਼ ਸੁਣ ਕੇ ਜਿਉਂਦਿਆਂ ਵੀ ਸ਼ਾਮਿਲ ਹੋ ਗਏ ਮੈਨੂੰ ਤਾਂ ਇਉਂ ਜਾਪਦਾ ਜਿਵੇਂ ਬਬੀਹੇ ਨੂੰ ਸਵੰਤੀ ਬੂੰਦ ਮਿਲ ਗਈ ਹੋਵੇ ਸਾਧ ਸੰਗਤ ਤੁਸੀਂ ਸਾਰੇ ਪੜ੍ਹੇ ਲਿਖੇ ਵਿਦਵਾਨ ਸੱਜਣ ਬੈਠੇ ਹੋ ਤੁਹਾਨੂੰ ਪਤਾ ਹੈ ਸਵੰਤੀ ਬੂੰਦ ਕੀ ਹੁੰਦੀ ਹੈ ਗੁਰਬਾਣੀ ਵਿੱਚ ਇੱਕ ਬਚਨ ਆਇਆ ਹਜ਼ੂਰ ਕਹਿੰਦੇ ਬਾਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ ਇੱਕ ਛੋਟਾ ਜਿਹਾ ਪੰਛੀ ਏ ਉਹਦਾ ਨਾਮ ਬਾਣੀ ਵਿੱਚ ਬਬੀਹਾ ਲਿਖਿਆ ਹੈ ਦੂਜੇ ਸ਼ਬਦਾਂ ਵਿੱਚ ਮਹਾਰਾਜ ਕਹਿੰਦੇ ਚਾਤਰਕ ਚਿਤਵਤ ਬਰਸਤ ਮੇਂ ਉਹ ਜਿਹੜਾ ਪੰਛੀ ਉਹਦਾ ਦੂਸਰਾ ਨਾਮ ਹੈ ਚਾਤਰਕ ਇਹ ਦਿਨੇ ਰਾਤ ਕਹਿੰਦੇ ਪਰਮਾਤਮਾ ਮੀਂਹ ਬਰਸਾਓ ਜਦੋਂ ਮੀਂਹ ਡਿੱਗਦਾ ਹੈ ਨਾ ਜਿਹੜੀ ਸਭ ਤੋਂ ਪਹਿਲੀ ਕਣੀ ਡਿੱਗਦੀ ਉਸ ਨੂੰ ਕਹਿੰਦੇ ਸਵੰਤੀ ਬੂੰਦ ਜੇ ਤਾਂ ਕਿਤੇ ਉਹ ਚਿੱਟੇ ਘਾਹ ਉੱਤੇ ਪੈ ਜਾਏ ਹਰੇ ਘਾਹ ਉੱਪਰ ਪੈ ਜਾਏ ਉਹਦਾ ਰੰਗ ਹਰੇ ਤੋਂ ਬਦਲ ਕੇ ਚਿੱਟਾ ਸਫੇਦ ਹੋ ਜਾਂਦਾ ਹੈ ਅਤੇ ਜੇ ਕਿਸੇ ਉਸ ਘਾਹ ਨੂੰ ਹਿਰਨ ਖਾ ਲਵੇ ਉਹਦੀ ਨਾਭੀ ਵਿੱਚ ਕਸਤੂਰੀ ਪੈਦਾ ਹੁੰਦੀ ਹੈ ਜੇ ਕਿਤੇ ਸਵੰਤੀ ਬੂੰਦ ਬੇਰੀ ਕਿੱਕਰ ਅਤੇ ਟਾਹਲੀ ਦੇ ਦਰਖਤਾਂ ਉੱਤੇ ਪੈ ਜਾਏ ਇਹਨਾਂ ਦਰਖਤਾਂ ਦੀ ਲੱਕੜ ਵਿੱਚੋਂ ਚੰਦਨ ਵਰਗੀ ਖੁਸ਼ਬੂਈ ਆਉਂਦੀ ਹੈ ਜੇ ਕਿਤੇ ਕੇਲੇ ਉੱਪਰ ਪੈ ਜਾਏ ਕਪੂਰ ਪੈਦਾ ਹੁੰਦਾ ਹੈ ਸਿੱਪ ਉੱਪਰ ਪੈ ਜਾਏ ਸੁੱਚੇ ਮੋਤੀ ਪ੍ਰਗਟ ਹੁੰਦੇ ਹੈ ਸੱਪ ਦੇ ਸਿਰ ਵਿੱਚ ਪੈ ਜਾਏ ਉਹ ਮਣੀ ਸਹੇੜਦਾ ਹੈ ਕਿਸੇ ਆਦਮੀ ਉੱਤੇ ਪੈ ਜਾਏ ਉਸ ਨੂੰ ਤੰਦਰੁਸਤੀ ਅਤੇ ਸ਼ੁੱਭ ਵਿਚਾਰ ਮਿਲਦੇ ਨੇ ਬਾਬੇ ਅਮਰਦਾਸ ਨੇ ਸੋਚਿਆ ਮਨਾ ਅੱਜ ਤਾਂ ਇੰਝ ਮਹਿਸੂਸ ਹੋ ਰਿਹਾ ਹੈ ਗੁਰੂ ਕੀ ਬਾਣੀ ਸੁਣ ਕੇ ਜਿਵੇਂ ਬਬੀਹੇ ਨੂੰ ਸਵੰਤੀ ਬੂੰਦ ਮਿਲ ਗਈ ਹੋਵੇ ਆਪਣੇ ਪਲੰਘ ਤੋਂ ਉੱਠਿਆ ਆਪਣੇ ਛੋਟੇ ਭਰਾ ਦੇ ਘਰੇ ਜਾ ਕੇ ਨਮਸਕਾਰ ਕਰਕੇ ਪੁੱਛਿਆ ਭਰਾਤਾ ਜੀ ਇਹ ਹੁਣੇ ਹੁਣੇ ਗੁਰਬਾਣੀ ਦਾ ਸਿਮਰਨ ਕੌਣ ਕਰ ਰਿਹਾ ਸੀ ਛੋਟੇ ਭਰਾ ਨੇ ਕਿਹਾ ਵੱਡੇ ਵੀਰਾ ਅਮਰਦਾਸ ਜੀ ਤੁਹਾਡੀ ਨੂੰ ਇਹ ਬੀਬੀ ਅਮਰੋ ਦਹੀਂ ਰਿੜਕਦੇ ਸੀ ਅਤੇ ਨਾਲ ਨਾਲ ਗੁਰਬਾਣੀ ਦਾ ਜਾਪ ਕਰਦੇ ਸੀ ਬੜੇ ਸਤਿਕਾਰ ਨਾਲ ਬਾਬੇ ਅਮਰਦਾਸ ਨੇ ਕਿਹਾ ਕੁੜੇ ਧੀਏ ਤੈਨੂੰ ਨਮਸਕਾਰ ਸਾਧ ਸੰਗਤ ਯਾਦ ਰੱਖਣਾ ਅੱਜ ਤਾਂ ਕਦੇ ਕਿਸੇ ਪਤਿਓਰੇ ਨੇ ਕਦੇ ਕਿਸੇ ਸਹੁਰੇ ਨੇ ਆਪਣੀ ਨੂੰਹ ਧੀ ਨੂੰ ਨਮਸਕਾਰ ਨਹੀਂ ਕੀਤੀ ਪਰ ਬਾਬਾ ਅਮਰਦਾਸ ਆਪਣੀ ਨੂੰਹ ਨੂੰ ਕਹਿੰਦਾ ਬੇਟਾ ਤੈਨੂੰ ਨਮਸਕਾਰ ਬੱਚੂ ਹੈ ਤੂੰ ਦਹੀਂ ਰਿੜਕਦਿਆਂ ਜਿਹੜੀ ਬਾਣੀ ਦਾ ਜਾਪ ਕਰਦੀ ਸਨ ਤੇਰੀ ਜ਼ੁਬਾਨ ਤੋਂ ਬਾਣੀ ਸੁਣ ਕੇ ਮੈਨੂੰ ਆਤਮਕ ਸ਼ਾਂਤੀ ਪ੍ਰਾਪਤ ਹੋ ਗਈ ਹੈ ਧੀਏ ਜਿਹੜੀ ਤੂੰ ਬਾਣੀ ਪੜ੍ਹੀ ਮੈਂ ਤੇਰੀ ਬਾਣੀ ਨੂੰ ਨਮਸਕਾਰ ਕਰਦਾ ਕੁੜੇ ਬੱਚੂ ਇਹ ਬਾਣੀ ਕਿਸ ਦੀ ਏ ਅਤੇ ਕਿੱਥੋਂ ਆਈ ਏ ਬਾਬੇ ਅਮਰਦਾਸ ਨੇ ਸਤਿਕਾਰ ਨਾਲ ਜਦੋਂ ਆਪਣੀ ਨੂੰਹ ਨੂੰ ਪੁੱਛਿਆ ਕੁੜੇ ਧੀਏ ਦੱਸ ਗੁਰਬਾਣੀ ਕਿਸ ਦੀ ਏ ਤੇ ਕਿੱਥੋਂ ਆਈ ਏ ਆਪਣੇ ਪਤਿਆਰਾ ਸਾਹਿਬ ਦੇ ਚਰਨੀ ਸੀ ਝੁਕਾ ਕੇ ਦੋਵੇਂ ਹੱਥ ਜੋੜ ਕੇ ਇਸ ਗੁਰਬਾਣੀ ਮੁਤੱਲਕ ਬੀਬੀ ਅਮਰੋ ਆਪਣੇ ਪਤਿਆਰਾ ਸਾਹਿਬ ਬਾਬੇ ਅਮਰਦਾਸ ਨੂੰ ਜਿਵੇਂ ਦੱਸਦੇ ਨੇ ਉਸ ਮੌਕੇ ਦੀ ਦਾਸਤਾਨ ਤੁਹਾਡੀ ਸੇਵਾ ਵਿੱਚ ਹੈ ਐਵੇਂ ਬਿਆਨ ਜੀ
ਸਮਰੋ ਨੇ ਆਖਿਆ ਪਿਤਾ ਤਾਈ ਰੱਬੀ ਬਾਣੀਏ ਨਾਨਕ ਦਤਾਰ ਦੀਏ ਰੱਬੀ ਬਾਣੀਏ ਨਾਨਕ ਦਤਾਰ ਦੀਏ
ਆਤਮਾ ਨੂਰ ਜੀ
ਪਵ ਜਨੋ ਤਾਰਦੀ ਏ ਸ਼ਰਧਾ ਬਾਨ ਨੂੰ ਪਵ ਜਨੋ ਤਾਰਦੀ
ਸਤਿਕਾਰਯੋਗ ਖਾਲਸਾ ਜੀ ਬੀਬੀ ਅਮਰੋ ਜੀ ਨੇ ਬੜੇ ਅਦਬ ਸਤਿਕਾਰ ਨਾਲ ਬਾਬੇ ਅਮਰਦਾਸ ਨੂੰ ਕਿਹਾ ਪੂਜਨੀਕ ਪਿਤਾ ਜੀਓ ਜਿਸ ਗੁਰਬਾਣੀ ਦਾ ਜਾਪ ਮੈਂ ਦਹੀਂ ਰਿੜਕਣ ਵੇਲੇ ਕੀਤਾ ਹੈ ਇਹ ਬਾਣੀ ਹੈ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਆਪ ਤਾਂ ਉਹ ਸਤਖੰਡ ਚਲੇ ਗਏ ਨੇ ਉਹਨਾਂ ਦੇ ਰੂਪ ਵਿੱਚ ਮੇਰੇ ਪੂਜਨੀਕ ਪਿਤਾ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਗੁਰੂ ਨਾਨਕ ਦੀ ਜੋਤ ਖਡੂਰ ਸਾਹਿਬ ਦੀ ਧਰਤੀ ਵਿੱਚ ਜਗਾਈ ਬੈਠੇ ਨੇ ਬੇਟਾ ਮੈਂ ਤੇਰੀ ਜ਼ੁਬਾਨ ਤੋਂ ਬਾਣੀ ਸੁਣ ਕੇ ਜਿਉਂਦਿਆਂ ਵਿੱਚ ਸ਼ਾਮਿਲ ਹੋ ਗਿਆ ਗੁਰਦੇਵ ਕਹਿੰਦੇ ਨੇ ਆਖਾਂ ਜੀਵਾਂ ਵਿਸਰੇ ਮਰ ਜਾਓ ਬੱਚੂ ਸੱਚੀ ਮੁੱਚੀ ਮੈਂ ਜਿਉਂਦਿਆਂ ਵਿੱਚ ਸ਼ਾਮਿਲ ਹੋ ਗਿਆ ਧੀਏ ਜਿੱਥੋਂ ਬਾਣੀ ਆਈ ਹੈ ਮੈਨੂੰ ਉੱਥੇ ਲੈ ਚੱਲੋ ਸਾਧ ਸੰਗਤ ਵਾਹਿਗੁਰੂ ਕਰੇ ਬੰਦੇ ਦੇ ਜੀਵਨ 'ਚ ਕਦੇ ਇਸ ਤਰ੍ਹਾਂ ਦੇ ਵਿਚਾਰ ਆਉਣ ਕਿ ਹੇ ਪਰਮਾਤਮਾ ਜਿੱਥੋਂ ਇਹ ਬਾਣੀ ਆਈ ਹੈ ਮੈਂ ਉੱਥੇ ਜਾਵਾਂ ਗੁਰਦੇਵ ਦੇ ਦੀਦਾਰ ਕਰਾਂ ਆਤਮਕ ਆਨੰਦ ਪ੍ਰਾਪਤ ਹੋਵੇ ਆਪਣੇ ਪਤੀ ਭਾਈ ਜੱਸੂ ਜੀ ਪਾਸੋਂ ਆਪਣੇ ਸਹੁਰਾ ਸਾਹਿਬ ਆਪਣੀ ਸਾਥੀ ਪਾਸੋਂ ਆਗਿਆ ਲੈ ਕੇ ਆਪਣੇ ਪਤਿਓਰਾ ਜੀ ਨਾਲ ਬਾਸਰ ਕੇ ਗਿੱਲਾ ਨਗਰ ਤੋਂ ਚੱਲਿਆ ਖਡੂਰ ਸਾਹਿਬ ਆਉਣਾ ਹੈ ਰਸਤੇ ਵਿੱਚ ਆਉਂਦਿਆਂ ਆਉਂਦਿਆਂ ਬਾਬੇ ਅਮਰਦਾਸ ਨੇ ਸੋਚਿਆ ਮਨਾ ਮੈਂ ਤਾਂ 21 ਵਾਰ ਗੰਗਾ ਹਰਿਦੁਆਰ ਦੀ ਯਾਤਰਾ ਕੀਤੀ ਹੈ ਮੇਰੇ ਵਰਗਾ ਕੋਈ ਪਵਿੱਤਰ ਆਦਮੀ ਹੋ ਸਕਦਾ ਸੱਚੀ ਮੁੱਚੀ ਸਾਧ ਸੰਗਤ ਅੱਜ ਦੇ ਜ਼ਮਾਨੇ ਵਿੱਚ ਕੋਈ ਆਦਮੀ ਪਾਉਂਟਾ ਸਾਹਿਬ ਪਟਨਾ ਸਾਹਿਬ ਹਜ਼ੂਰ ਸਾਹਿਬ ਜਾਏ ਲੋਕਾਂ ਨੂੰ ਦੱਸਦਾ ਫਿਰਦਾ ਐਤਕੀ ਵੀ ਹਜ਼ੂਰ ਸਾਹਿਬ ਗਏ ਬੜਾ ਆਨੰਦ ਆਇਆ ਵੀ ਲੋਕਾਂ ਨੂੰ ਪਤਾ ਲੱਗ ਜਾਏ ਫਲਾਣਾ ਬੰਦਾ ਹਜ਼ੂਰ ਸਾਹਿਬ ਦੇ ਦਰਸ਼ਨ ਦੀਦਾਰ ਕਰਕੇ ਆਇਆ ਹੈ ਉੱਥੋਂ ਦੀ ਸਿੱਖਿਆ ਸੰਦੇਸ਼ ਨੂੰ ਭਾਵੇਂ ਮਨ ਵਿੱਚ ਵਸਾਇਆ ਨਹੀਂ ਪਰ ਲੋਕਾਂ ਨੂੰ ਇਹ ਦੱਸਣਾ ਹੈ ਕਿ ਮੈਂ ਐਤਕੀ ਹਜ਼ੂਰ ਸਾਹਿਬ ਦੇ ਦੀਦਾਰ ਕਰਕੇ ਆਇਆ ਬਾਣੀ ਵਿੱਚ ਮਹਾਰਾਜ ਕਹਿੰਦੇ ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੇ ਗੁਮਾਨ ਮਹਾਰਾਜ ਕਹਿੰਦੇ ਬੰਦੇ ਦੇ ਮਨ 'ਚ ਕਿਸੇ ਤਰ੍ਹਾਂ ਦੀ ਹੋਮੇ ਨਹੀਂ ਹੋਣੀ ਚਾਹੀਦੀ ਬਾਬੇ ਅਮਰਦਾਸ ਨੇ ਸੋਚਿਆ ਮਨਾ ਮੈਂ ਤਾਂ 21 ਵਾਰ ਗੰਗਾ ਹਰਿਦੁਆਰ ਦੀ ਯਾਤਰਾ ਕੀਤੀ ਹੈ ਮੇਰੇ ਵਰਗਾ ਪਵਿੱਤਰ ਆਦਮੀ ਦੂਜਾ ਕੌਣ ਹੋ ਸਕਦਾ ਮੈਂ ਲੋਕਾਂ ਵਾਂਗੂ ਦੇਖੋ ਦੇਖੀ ਗੁਰੂ ਨੂੰ ਮੱਥਾ ਨਹੀਂ ਟੇਕਣਾ ਜੇ ਖਡੂਰ ਸਾਹਿਬ ਵਾਲਾ ਗੁਰੂ ਹੋਇਆ ਅੰਤਰਜਾਮੀ ਉਹਨੇ ਮੇਰੇ ਦਿਲ ਦੀ ਗੱਲ ਬੁੱਝੀ ਤਾਂ ਮੱਥਾ ਟੇਕਣਾ ਵਰਨਾ ਮੱਥਾ ਹੀ ਨਹੀਂ ਟੇਕਣਾ ਦੇਖੋ ਬੰਦੇ ਦਾ ਮਨ ਕੈਸਾ ਹੈ ਇਹ ਗੁਰੂ ਮਹਾਰਾਜ ਦੇ ਦੁਆਰੇ ਉੱਤੇ ਆ ਰਿਹਾ ਹੈ ਲੇਕਿਨ ਰਸਤੇ ਵਿੱਚ ਮਨ ਵੀ ਉਲਟੀਆਂ ਪੱਟੀਆਂ ਪੜਾਈ ਜਾ ਰਿਹਾ ਹੈ ਕਿ ਗੁਰੂ ਜੇ ਤੇਰੇ ਦਿਲ ਦੀ ਗੱਲ ਬੁੱਝੇਗਾ ਤਾਂ ਮੱਥਾ ਟੇਕਣਾ ਵਰਨਾ ਮੱਥਾ ਨਹੀਂ ਟੇਕਣਾ ਖੈਰ ਮੰਜ਼ਿਲ ਮੁਕਾਂਦਿਆਂ ਖਡੂਰ ਸਾਹਿਬ ਦੀ ਨਗਰੀ ਆਈ ਹੈ ਬੀਬੀ ਅਮਰੋ ਨੇ ਕਿਹਾ ਪਿਤਾ ਜੀ ਤੁਸੀਂ ਇਸ ਦਰਖਤ ਦੀ ਛਾਵੇਂ ਬਰਾਤ ਜਾਓ ਮੈਂ ਗੁਰੂ ਦੇਵ ਪਿਤਾ ਜੀ ਕੋਲੋਂ ਆਗਿਆ ਲੈ ਆਵਾਂ ਮੇਰੇ ਦਾਤੇ ਦਾ ਦਰਬਾਰ ਸੱਜਿਆ ਇੱਕ ਪਾਸੇ ਭੈਣਾਂ ਦੂਜੇ ਪਾਸੇ ਵੀਰ ਬੈਠੇ ਨੇ ਉਹ ਬਾਹਰਲੇ ਦਰਵਾਜ਼ੇ ਵਿੱਚੋਂ ਬੀਬੀ ਅਮਰੋ ਜੀ ਜਦੋਂ ਗੁਰੂ ਕੇ ਪੰਡਾਲ ਵਿੱਚ ਪ੍ਰਵੇਸ਼ ਹੋਏ ਦਿਲਾਂ ਦੀਆਂ ਬੁੱਝਣਹਾਰੇ ਦਾਤਾਰ ਨੇ ਕਿਹਾ ਕੁੜੇ ਬੇਟਾ ਜਿਹੜੇ ਸਾਥ ਨੂੰ ਧੀਏ ਪਿੰਡੋਂ ਨਾਲ ਲਿਆਈਏ ਉਸ ਨੂੰ ਬਾਹਰ ਬਿਠਾ ਕੇ ਇਕੱਲੇ ਆ ਗਏ ਹੋ ਜਾਓ ਆਪਣੇ ਸਾਥੀ ਨੂੰ ਨਾਲ ਲੈ ਕੇ ਆਓ ਬੀਬੀ ਅਮਰੋ ਜੀ ਉੱਥੋਂ ਹੀ ਵਾਪਸ ਪਰਤ ਗਏ ਆ ਕੇ ਕਹਿਣ ਲੱਗੇ ਪਿਤਾ ਜੀ ਗੁਰੂ ਦੇਵ ਮਹਾਰਾਜ ਕਹਿੰਦੇ ਨੇ ਧੀਏ ਜਿਹੜੇ ਸਾਥ ਨੂੰ ਪਿੰਡੋਂ ਨਾਲ ਲਿਆਈਏ ਨਾ ਉਹਨੂੰ ਨਾਲ ਲੈ ਕੇ ਗੁਰੂ ਨਾਨਕ ਦੇ ਦਰਬਾਰ ਵਿੱਚ ਆਓ ਅਤੇ ਬਾਬੇ ਅਮਰਦਾਸ ਨੇ ਸੋਚਿਆ ਹੈ ਮਨਾ ਇਹ ਗੁਰੂ ਤਾਂ ਅੰਤਰਜਾਮੀ ਹੈ ਇਹਨੇ ਮੇਰੇ ਦਿਲ ਦੀ ਬੁੱਝ ਲਈ ਹੈ ਕਿ ਮੇਰੀ ਬੇਟੀ ਦੇ ਨਾਲ ਬਾਸਰ ਕੇ ਗਿੱਲਾਂ ਪਿੰਡੋਂ ਕੋਈ ਸਾਥ ਵੀ ਆਇਆ ਅਮਰਦਾਸਾ ਇਹ ਤੇਰਾ ਗੁਰੂ ਅੰਤਰਜਾਮੀ ਹੈ ਇਹ ਦਿਲਾਂ ਦੀਆਂ ਬੁੱਝੇ ਨਾਰਾ ਹੈ ਤੂੰ ਬੜੇ ਸਤਿਕਾਰ ਨਾਲ ਆਪਣੇ ਸਾਦਾ ਤਾਰ ਦੇ ਚਰਨਾਂ ਉੱਤੇ ਨਤਮਸਤਕ ਹੋਵੀਂ ਸੀਸ ਚੁਕਾਵੀਂ ਤੇਰੀ ਆਤਮਾ ਪਵਿੱਤਰ ਹੋ ਜਾਏਗੀ ਬੀਬੀ ਅਮਰੋ ਜੀ ਬਾਬਾ ਅਮਰਦਾਸ ਜੀ ਤੁਰੇ ਆਉਂਦੇ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਤਖ਼ਤ ਉੱਤੇ ਬਿਰਾਜਮਾਨ ਨੇ ਗਰੀਬ ਨਵਾਜ਼ ਨੇ ਦੂਰ ਅੰਦੇਸੀ ਨਾਲ ਸੋਚਿਆ ਕਿ ਤੀਸਰੇ ਨਾਨਕ ਉਸ ਬਾਬੇ ਨੇ ਬਣਨਾ ਹੈ ਗੁਰੂ ਨਾਨਕ ਦੇ ਘਰ ਦੀ ਸੇਵਾ ਇਹਨਾਂ ਨੂੰ ਮਿਲਣੀ ਹੈ ਕਿਉਂ ਨਾ ਇਹਨਾਂ ਨੂੰ ਅੱਗਲ ਵਾਂਢੀ ਹੋ ਕੇ ਸਤਿਕਾਰ ਦਿੱਤਾ ਜਾਏ ਮੇਰੇ ਗਰੀਬ ਨਵਾਜ਼ ਤਖ਼ਤ ਤੋਂ ਉੱਠੇ ਅੱਗਲ ਵਾਂਢੀ ਹੋਏ ਬਾਬੇ ਅਮਰਦਾਸ ਨੂੰ ਗੁਰੂ ਅੰਗਦ ਦੇਵ ਸਾਹਿਬ ਜੀ ਬਾਹਾਂ ਫੁਲਾ ਕੇ ਆਪਣੀ ਗਲਵਕੜੀ ਵਿੱਚ ਜਦੋਂ ਲੈਣ ਲੱਗੇ ਉਦੋਂ ਬੜੀ ਸਾਵਧਾਨਤਾ ਦੇ ਨਾਲ ਦਾਤਾਰ ਦੀ ਗਲਵਕੜੀ ਵਿੱਚ ਆਉਣ ਦੀ ਬਜਾਏ ਬਾਬੇ ਅਮਰਦਾਸ ਨੇ ਗੁਰੂ ਮਹਾਰਾਜ ਦੇ ਚਰਨਾਂ ਉੱਤੇ ਸੀਸ ਧਰਿਆ ਦੋਵੇਂ ਹੱਥ ਜੋੜ ਕੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਐਂ ਕੀਤੀ ਗਈ Thank you.
ਬਖਸ਼ ਪਰਬਤਾ ਦੀ ਸੈਰ ਬਖਸ਼ ਇਸ ਨਿਰਬਲ ਪਿੰਗਲੇ ਨੂੰ
ਕਰੋ ਤੇ ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ। ਮਹਾਂਪੁਰਸ਼ਾਂ ਦੇ ਬੋਲ ਹੈ, ਜਿਹੜਾ ਆਦਮੀ ਸੰਗਤ ਵਿੱਚ ਆ ਕੇ ਵਾਹਿਗੁਰੂ ਸ਼ਬਦ ਉਚਾਰਨ ਕਰੇਗਾ ਉਹਦੇ ਸਵਾਸਾਂ ਦਾ ਭਲਾ ਹੋਏਗਾ, ਵਾਹਿਗੁਰੂ ਉਸ ਨੂੰ ਦੇਹ ਰੋਗਤਾ ਦੀ ਦਾਤ ਬਖਸ਼ੇਗਾ, ਉਹਦੇ ਘਰ ਵਿੱਚ ਬਰਕਤ ਆਏਗੀ, ਪਰਮਾਤਮਾ ਉਹਦੇ ਧੀਆਂ ਪੁੱਤਰਾਂ ਨੂੰ ਸਮੱਤ ਦੇਵੇਗਾ। ਜਿਹੜਾ ਸੰਗਤ ਵਿੱਚ ਆ ਕੇ ਕਹੇਗਾ ਸਤਨਾਮ ਸ੍ਰੀ ਵਾਹਿਗੁਰੂ, ਪਰਮਾਤਮਾ ਕਰੇ ਸਾਨੂੰ ਗੁਰੂ ਦੇ ਚਰਨਾਂ ਵਿੱਚ ਬੈਠੇ ਹਾਂ ਬਾਰ ਬਾਰ ਵਾਹਿਗੁਰੂ ਪਰਮਾਤਮਾ ਦਾ ਨਾਮ ਚੇਤੇ ਆਵੇ। ਗਰੀਬ ਨਵਾਜ ਪਾਤਸ਼ਾਹ ਦੇ ਚਰਨਾਂ ਵਿੱਚ ਅਰਜ਼ ਕੀਤੀ ਬਾਬੇ ਅਮਰਦਾਸ ਨੇ, ਦਾਤਾਰ ਮੈਂ ਕੋਈ ਤੁਹਾਡਾ ਰਿਸ਼ਤੇਦਾਰ ਬਣ ਕੇ ਨਹੀਂ ਆਇਆ ਕਿ ਮੇਰੇ ਭਤੀਜੇ ਨਾਲ ਤੁਹਾਡੀ ਬੇਟੀ ਦੀ ਸ਼ਾਦੀ ਹੋਈ ਹੈ, ਮੈਂ ਤਾਂ ਨਿਮਾਣਾ ਜਿਹਾ ਦਾਸ ਸੇਵਾਦਾਰ ਬਣ ਕੇ ਆਇਆ, ਕਿਰਪਾ ਕਰਕੇ ਦਾਤਾ ਇਸ ਗਰੀਬ ਬੰਦੇ ਨੂੰ ਆਪਣੇ ਚਰਨਾਂ ਵਿੱਚ ਸੇਵਾ ਕਰਨ ਦਾ ਮੌਕਾ ਬਖਸ਼ੋ। ਹਜ਼ੂਰ ਨੇ ਗਲਵੱਕੜੀ ਵਿੱਚ ਲਿਆ, ਬੜਾ ਪਿਆਰ ਕੀਤਾ, ਸਤਿਕਾਰ ਦਿੱਤਾ। ਦੋ ਤਿੰਨ ਦਿਨ ਗੁਜ਼ਰ ਗਏ, ਬਾਬੇ ਅਮਰਦਾਸ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਪੁੱਛਿਆ, ਬਾਬਾ ਜੀ ਤੁਸੀਂ ਲੰਬੇ ਸਮੇਂ ਤੋਂ ਗੁਰੂ ਘਰ ਵਿੱਚ ਸੇਵਾ ਕਰਦੇ ਹੋ, ਮੈਨੂੰ ਇਹ ਦੱਸੋ ਕਿ ਗੁਰੂ ਘਰ ਵਿੱਚ ਸਭ ਤੋਂ ਕਠਿਨ ਬਿਖਮ ਘਾਲਣਾ ਸੇਵਾ ਕਿਹੜੀ ਹੈ? ਦੇਖੋ ਅੱਜ ਦੇ ਜ਼ਮਾਨੇ ਵਿੱਚ ਪਹਿਲੀ ਗੱਲ ਤਾਂ ਕੋਈ ਆਦਮੀ ਗੁਰੂ ਘਰ ਦੀ ਸੇਵਾ ਕਰਨ ਵਾਸਤੇ ਤਿਆਰ ਹੀ ਨਹੀਂ, ਅਤੇ ਜੇ ਸੇਵਾ ਕਰਨ ਵਾਸਤੇ ਤਿਆਰ ਹੋਵੇ ਬੰਦਾ ਸੇਵਾ ਉਹ ਮੰਗਦਾ ਜਿਹੜੀ ਸੌਖੀ ਹੋਵੇ। ਸੇਵਾ ਕਰਦਿਆਂ ਕਰਦਿਆਂ ਕੱਪੜੇ ਨਾ ਮੈਲੇ ਹੋਣ, ਜ਼ਿਆਦਾ ਠੰਡ ਨਾ ਲੱਗੇ, ਹੱਥ ਪੈਰ ਨਾ ਮੈਲੇ ਹੋਣ, ਉਹ ਤਾਂ ਹੋਈ ਨਾ ਸੇਵਾ। ਅੱਜ ਬੰਦਾ ਸੋਚਦਾ ਹੈ ਮੈਂ ਸੇਵਾ ਸੌਖੀ ਕਰਨੀ ਹੈ। ਬਾਬੇ ਅਮਰਦਾਸ ਨੇ ਕਿਹਾ, ਬਾਬਾ ਬੁੱਢਾ ਸਾਹਿਬ ਜੀ ਇਹ ਦੱਸੋ ਕਿ ਗੁਰੂ ਘਰ ਵਿੱਚ ਸਾਰਿਆਂ ਨਾਲੋਂ ਕਠਿਨ ਸੇਵਾ ਕਿਹੜੀ ਹੈ? ਅਤੇ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ, ਬਾਬਾ ਅਮਰਦਾਸ ਜੀ ਜੇ ਤੁਸੀਂ ਸੇਵਾ ਕਰਨੀ ਚਾਹੁੰਦੇ ਹੋ ਨਾ, ਅੰਮ੍ਰਿਤ ਵੇਲੇ ਦਰਿਆਏ ਬਿਆਸਾ ਤੋਂ ਗਾਗਰ ਜਲ ਦੀ ਭਰ ਕੇ ਲਿਆ ਕੇ ਗੁਰੂ ਦੇਵ ਦਾ ਇਸ਼ਨਾਨ ਕਰਵਾਉਣਾ, ਇਹ ਕਠਿਨ ਸੇਵਾ ਹੈ। ਬਾਬੇ ਅਮਰਦਾਸ ਨੇ ਕਠਿਨ ਸੇਵਾ ਦੀ ਦਾਤ ਕਿਉਂ ਮੰਗੀ? ਇੱਕ ਬਾਣੀ ਦਾ ਬਚਨ ਹੈ, ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖ ਸਾਰ। ਜਿਹੜਾ ਵਿਅਕਤੀ ਗੁਰੂ ਪੀਰਾਂ ਦੀ ਚਾਕਰੀ ਬੜੀ ਸ਼ਿੱਦਤ ਪਿਆਰ ਸਤਿਕਾਰ ਤੇ ਭਾਵਨਾ ਨਾਲ ਕਰਦਾ ਹੈ ਨਾ, ਉਹਨੂੰ ਸਦੀਵੀ ਸੁੱਖ ਪ੍ਰਾਪਤ ਹੁੰਦੇ, ਆਤਮਿਕ ਸ਼ਾਂਤੀ ਮਿਲਦੀ ਹੈ। ਅਗਲੇ ਦਿਨ ਮਹਾਰਾਜ ਦੇ ਚਰਨਾਂ ਵਿੱਚ ਅਰਜ਼ ਕੀਤੀ, ਦਾਤਾਰ ਮੈਂ ਆਪਦੇ ਦਰਬਾਰ ਦੀ ਕੋਈ ਸੇਵਾ ਕਰਨੀ ਚਾਹੁੰਦਾ, ਗਰੀਬ ਨੂੰ ਸੇਵਾ ਦੀ ਦਾਤ ਬਖਸ਼ੋ। ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਕਿਹਾ, ਬਾਬਾ ਅਮਰਦਾਸ ਜੀ ਤੁਹਾਡੀ ਉਮਰ ਕਿਤਨੀ ਹੈ? ਗਰੀਬ ਨਵਾਜ ਦਾਸ ਦੀ ਉਮਰ ਕੋਈ 60 ਸਾਲਾਂ ਦੇ ਕਰੀਬ ਹੈ। ਹਜ਼ੂਰ ਨੇ ਕਿਹਾ, ਬਾਬਾ ਤੁਹਾਡੇ ਵਰਗੇ ਬਜ਼ੁਰਗ ਤਾਂ ਸੋਟੀ ਸਹਾਰੇ ਤੁਰਦੇ ਨੇ, ਤੁਸੀਂ ਕੀ ਸੇਵਾ ਕਰੋਗੇ? ਇੱਥੇ ਬਾਬੇ ਅਮਰਦਾਸ ਦੀ ਸ਼ਰਧਾ ਨੇ ਬਿਆਨ ਦਿੱਤਾ ਹੈ, ਗਰੀਬ ਨਵਾਜ ਸੇਵਾ ਇਸ ਬਜ਼ੁਰਗ ਨੇ ਥੋੜ੍ਹਾ ਕਰਨੀ ਹੈ, ਸੇਵਾ ਤਾਂ ਤੁਸੀਂ ਅਤੇ ਗੁਰੂ ਨਾਨਕ ਨੇ ਕਰਵਾ ਦੇਣੀ ਹੈ, ਤੁਸੀਂ ਆਪਣੀ ਮਿਹਰ ਭਰਿਆ ਹੱਥ ਦਾਸ ਦੀ ਪਿੱਠ ਉੱਤੇ ਰੱਖੋ, ਕੀ ਨਹੀਂ ਹੋਏਗਾ? ਜਦੋਂ ਇਤਨੀ ਸ਼ਰਧਾ ਤੱਕੀ, ਗੁਰੂ ਅੰਗਦ ਦੇਵ ਸਾਹਿਬ ਨੇ ਕਿਹਾ, ਬਾਬਾ ਜੀ ਜਾਓ ਗੁਰੂ ਨਾਨਕ ਦੇ ਘਰੋਂ ਤੁਹਾਨੂੰ ਸੇਵਾ ਦੀ ਦਾਤ ਦਿੱਤੀ, ਤੁਸੀਂ ਅੰਮ੍ਰਿਤ ਵੇਲੇ ਗਾਗਰ ਇਸ਼ਨਾ ਜਲਦੀ ਭਰ ਕੇ ਗੁਰੂ ਘਰ ਵਿੱਚ ਲਿਆ ਸਕਦੇ ਹੋ। ਸੱਚੀ ਮੁੱਚੀ ਰਾਤ ਦੇ 12 ਵਜੇ ਤੁਰੇ ਦਰਿਆਏ ਬਿਆਸਾ ਤੇ ਗਏ, ਪਹਿਲੋਂ ਇਸ਼ਨਾਨ ਕੀਤਾ, ਫਿਰ ਰੇਤਾ ਨਾਲ ਗਾਗਰ ਮਾਂਜੀ, ਗਾਗਰ ਜਲਦੀ ਭਰ ਕੇ ਸਾਰੇ ਰਸਤੇ ਵਿੱਚ ਪਹਿਲੋਂ ਜਪਜੀ ਸਾਹਿਬ ਦਾ ਜਾ, ਫਿਰ ਵਾਹਿਗੁਰੂ ਦਾ ਗੁਰਮੰਤਰ ਦਾ ਸਿਮਰਨ ਕਰਦਿਆਂ ਗੁਰੂ ਦੇਵ ਦਾ ਇਸ਼ਨਾਨ ਕਰਵਾਇਆ। ਇਤਿਹਾਸਕਾਰ ਕਹਿੰਦੇ ਨੇ ਇੱਕ ਦਿਨ ਨਹੀਂ ਪੂਰੇ 12 ਸਾਲ ਲੰਬੀ ਸੇਵਾ ਕੀਤੀ ਹੈ। ਹੁਣੇ ਹੁਣੇ 10 ਤੋਂ ਪਹਿਲਾਂ भाई साहब भाई पिंदरपाल सिंह जी उन्होंने एक निम्रता साहब गुजारिश की सी कि जिन्हें भी मेरे वड्डे ते छोटे नौजवान वीर है ना वो सवेरे समय सिर आयो क्यों ये जिहड़ी इत्थे संगत कल नूं आउणी है ना ये डिस्ट्रिक्ट करनाल विचों नहीं ये तो सारे हिंदुस्तान भर दियां स्टेटां विचों आउणी है अमेरिका कनेडा इंग्लैंड जर्मन जापान हालैंड पोलैंड न्यूजीलैंड आस्ट्रेलिया इटली फिलपाइन वर्गे देशों तो संगत आउणी है तो आपां उहनां दी सेवा करनी है कि भाई पिंदरपाल सिंह जी जिहड़े रोज़ टीवी उत्ते सानूं गुरु दे प्रवचन सुणाउंदे ने अज उहनां दे नगर विच समागम होया तो सारी संगत ने किन्ने सत्कार नाल सेवा कीती है सानूं गुरु ग्रंथ साहिब दे चरणां विचों मान तान मिल जाएगा इहनां अर्ज़ कीती है नौजवान वीरो जुबा समय सिर आयो ਆਪਾਂ ਦਰੀਆਂ ਦੀ ਵਿਛਾਈ ਕਰਨੀ ਹੈ ਮਹਾਰਾਜ ਦਾ ਪੰਡਾਲ ਸਜਾਣਾ ਹੈ ਤਾਂ ਕਿ ਆਪਾਂ ਆਉਣ ਵਾਲੀਆਂ ਸੰਗਤਾਂ ਨੂੰ ਸਮੇਂ ਸਿਰ ਜੀਓ ਐਂ ਕਹਿ ਸਕੀਏ ਕਿਉਂਕਿ ਸੇਵਾ ਜਿਹੜੀ ਹੈ ਇਹ ਸਭ ਤੋਂ ਉੱਚੀ ਅਤੇ ਸੁੱਚੀ ਦਾਤੇ ਦੀ ਰਹਿਮਤ ਹੈ ਜਿਸ ਕੇ ਮਸਤਕ ਭਾਗ ਸੇ ਸੇਵਾ ਲਾਇਆ ਜਿਨ੍ਹਾਂ ਦੇ ਮੱਥੇ ਉੱਤੇ ਵਾਹਿਗੁਰੂ ਨੇ ਚੰਗੇ ਭਾਗ ਲਿਖੇ ਹੋਣ ਉਹੀ ਗੁਰੂ ਘਰ ਦੀ ਸੇਵਾ ਕਰ ਸਕਦਾ ਹਰ ਬੰਦਾ ਤਾਂ ਗੁਰੂ ਦੀ ਸੇਵ ਵੀ ਨਹੀਂ ਕਮਾ ਸਕਦਾ ਸੇਵਾ ਕਰਦਿਆਂ ਕਰਦਿਆਂ ਜਦੋਂ 12 ਸਾਲ ਲੰਘ ਗਏ ਗੁਰੂ ਅੰਗਦ ਦੇਵ ਸਾਹਿਬ ਨੇ ਸੋਚਿਆ ਮਨਾ ਕੋਈ ਬੱਚਾ ਕਿਸੇ ਸਕੂਲ ਮਦਰੱਸੇ ਵਿੱਚ ਇੱਕ ਸਾਲ ਤਾਲੀਮ ਹਾਸਲ ਕਰਦਾ ਹੈ ਵਿਦਿਆ ਪੜ੍ਹਨ ਤੋਂ ਮਗਰੋਂ ਉਹਦਾ ਇਮਤਿਹਾਨ ਹੁੰਦਾ ਹੈ ਇਮਤਿਹਾਨ ਤੋਂ ਮਗਰੋਂ ਫਿਰ ਇਹ ਨਤੀਜਾ ਸੁਣਾਇਆ ਜਾਂਦਾ ਹੈ ਕਿ ਬੱਚਾ ਕਿੰਨੇ ਕੁ ਚੰਗੇ ਨੰਬਰ ਲੈ ਕੇ ਪਾਸ ਹੋਇਆ ਗੁਰੂ ਨਾਨਕ ਦੇ ਸਕੂਲ ਵਿੱਚੋਂ ਬਾਬੇ ਅਮਰਦਾਸ ਨੇ ਪੂਰੇ 12 ਵਰੇ ਸੇਵਾ ਕਰਨ ਦੀ ਤਾਲੀਮ ਹਾਸਲ ਕੀਤੀ ਹੈ ਇਹਨਾਂ ਨੂੰ ਵੀ ਤਾਂ ਪਰਚਾ ਪਾਉਣਾ ਚਾਹੀਦਾ ਹੁਣ ਪਰਚਾ ਕੀ ਪਏਗਾ ਤੁਸੀਂ ਹੁਣੇ ਹੁਣੇ ਦੇਖ ਲਓਗੇ ਅੰਮ੍ਰਿਤ ਵੇਲੇ ਦਾ ਸਮਾਂ 12 ਸਾਲ ਹੋ ਗਏ ਸੇਵਾ ਕਰਦਿਆਂ ਨੂੰ ਜਦੋਂ ਸੇਵਾ ਆਰੰਭ ਕੀਤੀ ਹੈ ਉਦੋਂ 60 ਸਾਲਾਂ ਦੀ ਉਮਰ ਸੀ ਹੁਣ 72 ਵਰਿਆਂ ਦੀ ਹੋ ਗਈ ਤੁਸੀਂ ਅੰਦਾਜ਼ਾ ਲਗਾਓ 12 ਸਾਲਾਂ ਵਿੱਚ ਇੱਕ ਵੀ ਨਾਗਾ ਨਹੀਂ ਪਾ ਦਿੱਤਾ ਇਤਿਹਾਸਕਾਰ ਕਹਿੰਦੇ ਨੇ ਕਿ ਸਾਡੇ ਵਰਗਾ ਬੰਦਾ ਕਿਸੇ ਸੰਤ ਮਹਾਤਮਾ ਦੇ ਕੋਲ ਜਾ ਕੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰੇ ਗੁਰੂ ਘਰ ਦੀ ਇਮਾਰਤ ਗੁਰੂ ਧਾਮ ਬਣਦੇ ਹੈ ਅਸੀਂ ਸੁੱਖ ਲੈਂਦੇ ਅਸੀਂ ਸਵਾ ਮਹੀਨਾ ਸੇਵਾ ਕਰਾਂਗੇ ਬਾਬਾ ਸਾਡਾ ਫਲਾਣਾ ਕਾਰਜ ਰਾਸ ਹੋਵੇ ਅਸੀਂ 40 ਦਿਨ ਸੇਵਾ ਕਰਕੇ ਆਵਾਂਗੇ ਅਸੀਂ ਤਾਂ ਪਹਿਲੋਂ ਸੁੱਖਣਾ ਸੁੱਖਦੇ ਹਾਂ ਸਾਡਾ ਫਲਾਣਾ ਕੰਮ ਹੋ ਜਾਏ ਤਾਂ ਸੇਵਾ ਕਰਨੀ ਹੈ ਪਰ ਬਾਬੇ ਅਮਰਦਾਸ ਦੇ ਮਨ ਵਿੱਚ ਕੋਈ ਭਾਵਨਾ ਨਹੀਂ ਕੇਵਲ ਅਤੇ ਕੇਵਲ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਖੁਸ਼ੀ ਪ੍ਰਾਪਤ ਕਰਨੀ ਹੈ 12 ਸਾਲਾਂ ਵਿੱਚ ਇੱਕ ਨਾਗਾ ਵੀ ਨਹੀਂ ਪਹਿਨ ਦਿੱਤਾ ਮਾਘ ਦਾ ਮਹੀਨਾ ਹੈ 72 ਸਾਲਾਂ ਦੀ ਉਮਰ ਮੋਢੇ 'ਤੇ ਗਾਗਰ ਉਠਾਈ ਹੈ ਦਰਿਆਏ ਵਿਆਸਾ ਤੋਂ ਤੁਰੇ ਹੈ ਗੁਰਮੰਤਰ ਦਾ ਸਿਮਰਨ ਕਰਦੇ ਆਉਂਦੇ ਹੈ ਬੱਦਲਵਾਈ ਹੋਈ ਬਹੁਤ ਤੇਜ਼ ਬੱਦਲ ਆਇਆ ਠੰਡੀ ਹਵਾ ਦਾ ਠੱਕਾ ਚੱਲਣ ਲੱਗਾ ਬਾਬੇ ਦਾ ਸਰੀਰ ਬਜ਼ੁਰਗ ਹੈ ਜਦੋਂ ਬਾਰਿਸ਼ ਪੈਣ ਲੱਗ ਪਈ ਅਤੇ ਬਾਰਿਸ਼ ਚੱਲਦੇ ਚੱਲਦੇ ਉਹ ਖਡੂਰ ਸਾਹਿਬ ਨਗਰ ਦੇ ਨਜ਼ਦੀਕ ਆਏ ਜਦੋਂ ਨਜ਼ਦੀਕ ਆਏ ਨਜ਼ਰ ਭੁਲੇਖਾ ਖਾ ਗਈ ਦੂਜੇ ਰਸਤੇ ਨੂੰ ਤੁਰ ਪਏ ਇੱਥੇ ਇੱਕ ਮੈਨੂੰ ਵੀਰ ਕਹਿੰਦਾ ਕਿ ਜਿਹੜਾ ਮਹਾਂਪੁਰਸ਼ 12 ਵਰੇ ਸੇਵਾਦਾਰ ਸੇਵਾ ਕਰਦਾ ਕਰਦਾ ਇੱਕੇ ਰਸਤੇ ਤੁਰਿਆ ਜਾ ਰਿਹਾ ਹੈ 12 ਸਾਲਾਂ ਬਾਅਦ ਉਹਦੀ ਨਜ਼ਰ ਕਿਵੇਂ ਭੁਲੇਖਾ ਖਾ ਗਈ ਮੈਂ ਕਿਹਾ ਖਾ ਸਕਦੀ ਹੈ ਉਹ ਵੀਰ ਕਹਿੰਦਾ ਕਿਵੇਂ ਖਾ ਸਕਦੀ ਹੈ ਮੈਂ ਕਿਹਾ ਬਾਣੀ ਪੜ੍ਹ ਕੇ ਦੇਖੋ ਹਜ਼ੂਰ ਕਹਿੰਦੇ ਨੇ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਦੁਨੀਆਂ ਵਿੱਚ ਜਿਹੜਾ ਵੀ ਵਿਅਕਤੀ ਹੈ ਉਹ ਭੁੱਲਣਹਾਰ ਹੈ ਜੇ ਨਹੀਂ ਭੁੱਲਦਾ ਤਾਂ ਪਰਮਾਤਮਾ ਭੁੱਲ ਹੈ ਉਹ ਨਹੀਂ ਭੁੱਲ ਸਕਦਾ ਆਦਮੀ ਤਾਂ ਖਿਣ ਖਿਣ ਭੁੱਲਣਹਾਰ ਹੈ ਇਸ ਵਾਸਤੇ ਨਜ਼ਰ ਭੁਲੇਖਾ ਖਾ ਗਈ ਇਸੇ ਰਸਤੇ ਨੂੰ ਤੁਰੇ ਰਸਤੇ ਵਿੱਚ ਇੱਕ ਵਿਅਕਤੀ ਦਾ ਘਰ ਆਇਆ ਹੈ ਜਿਹੜਾ ਖੱਡੀ 'ਤੇ ਖੇਸ ਬੁਣ ਕੇ ਆਪਣੇ ਬੱਚਿਆਂ ਦੀ ਪਾਲਣਾ ਕਰਦਾ ਹੈ ਉਹਨੇ ਆਪਣੇ ਘਰ ਦੇ ਵਿਹੜੇ ਵਿੱਚ ਇੱਕ ਕਰੀਰ ਦਾ ਕਿੱਲਾ ਗੱਡਿਆ ਜਿਹਦੇ ਨਾਲ ਖੇਸਾਂ ਦਾ ਤਾਣਾ ਬੰਨ੍ਹ ਕੇ ਖੇਸ ਬੁਣਦਾ ਹੈ ਲੇਕਿਨ ਉਹਦੇ ਘਰ ਦੇ ਚਾਰ ਚੁਫੇਰੇ ਚਾਰ ਦੀਵਾਰੀ ਨਹੀਂ ਨਜ਼ਰ ਭੁਲੇਖਾ ਖਾਧਾ ਬਾਬਾ ਜੀ ਰਵਾਂ ਰਵੀਂ ਤੁਰੇ ਜਾ ਰਹੇ ਠੰਡੀ ਹਵਾ ਦਾ ਠੱਕਾ ਤੇਜ਼ ਬੱਦਲਵਾਈ ਹੋਈ ਹੈ ਜ਼ੋਰ ਦੀ ਬਾਰਿਸ਼ ਪੈ ਰਹੀ ਹੈ ਸਤਿਗੁਰ ਦਾ ਇਸ਼ਨਾਨ ਕਰਾਉਣਾ ਹੈ ਕਿਤੇ ਲੇਟ ਨਾ ਹੋ ਜਾਵਾਂ ਜਦੋਂ ਉਸ ਕਰੀਰ ਦੇ ਕਿੱਲੇ ਦੇ ਨਜ਼ਦੀਕ ਹੈ ਠੇਡਾ ਲੱਗ ਗਿਆ ਗਾਗਰ ਵਿੱਚੋਂ ਥੋੜ੍ਹਾ ਜਿਹਾ ਜਲ ਛੁਲਕਿਆ ਉਸ ਦਰਖਤ ਉੱਤੇ ਕਿੱਲੇ ਉੱਪਰ ਡੁੱਲ ਗਿਆ ਬਾਕੀ ਸਾਰਾ ਜਲ ਸੰਭਾਲ ਲਿਆ ਕਿਉਂਕਿ ਗੁਰੂ ਮਹਾਰਾਜ ਦਾ ਇਸ਼ਨਾਨ ਕਰਵਾਉਣਾ ਹੈ ਜਦੋਂ 10 ਕਦਮ ਹੋਰ ਅਗੇਰੇ ਹੋਏ ਅੱਗੇ ਖੱਡੀ ਵਾਲਾ ਟੋਆ ਪਾਣੀ ਦਾ ਭਰਿਆ ਸੀ ਜਿੱਥੇ ਉਹ ਆਦਮੀ ਬੈਠ ਕੇ ਖੇਸ ਬੁੰਦਾ ਸੀ ਜਦੋਂ ਖੱਡੀ ਦਾ ਟੋਆ ਪਾਣੀ ਨਾਲ ਭਰਿਆ ਸੀ ਰਵਾਂ ਰਵੀਂ ਤੁਰੇ ਜਾ ਰਹੇ ਬਾਬੇ ਅਮਰਦਾਸ ਦਾ ਜਦੋਂ ਕਦਮ ਉਸ ਖੱਡੀ ਦੇ ਟੋਏ ਵਿੱਚ ਪਿਆ ਦੜੰਮ ਕਰਕੇ ਡਿੱਗ ਪਏ ਸੱਟਾਂ ਦੀ ਪਰਵਾਹ ਨਹੀਂ ਕੀਤੀ ਲੇਕਿਨ ਗਾਗਰ ਵਿੱਚੋਂ ਇੱਕ ਬੂੰਦ ਵੀ ਅਮਰ ਜਲ ਡੁੱਲਣ ਦਿੱਤਾ ਕਿਉਂਕਿ ਇਸ ਜਲ ਦਾ ਗੁਰੂਦੇਵ ਦਾ ਇਸ਼ਨਾਨ ਕਰਵਾਉਣਾ ਘਰ ਵਾਲੇ ਦੀ ਅੱਖ ਖੁੱਲ੍ਹੀ ਉਸਨੇ ਕਿਹਾ ਕੌਣ ਜਦੋਂ ਉਸਨੇ ਬੁਲੰਦ ਆਵਾਜ਼ ਵਿੱਚ ਕਿਹਾ ਅੰਮ੍ਰਿਤ ਵੇਲੇ ਕੌਣ ਉਸਦੀ ਪਤਨੀ ਕਹਿੰਦੀ ਪਤੀ ਜੀ ਐਂ ਕਿਵੇਂ ਕਾਹਦਾ ਅੰਮ੍ਰਿਤ ਵੇਲੇ ਸਵੇਰੇ ਸਵੇਰੇ ਸ਼ੋਰ ਮਚਾਇਆ ਕੌਣ ਕੌਣ ਕੀ ਲਗਾਈ ਹੈ ਉਹ ਕਹਿੰਦਾ ਭਾਗਵਾਨ ਨੇ ਬਾਹਰ ਖੜਕਾ ਹੋਇਆ ਹੈ ਉਹ ਕਹਿੰਦੀ ਖੜਕਾ ਹੋਇਆ ਹੋਏਗਾ ਤੇ ਉਹੀ ਹੋਏਗਾ ਅਮਰੂ ਨਥਾਵਾਂ ਜਿਹਦਾ ਪਿੰਡ ਹੈ ਬਾਸਰ ਕੇ ਗਿੱਲਾਂ ਆਪਣੇ ਧੀਆਂ ਪੁੱਤਰਾਂ ਦੀ ਇੱਜ਼ਤ ਨੂੰ ਮਿੱਟੀ ਵਿੱਚ ਮੋਲੀ ਜਾ ਰਿਹਾ ਹੈ ਤੇ ਆਪਣੇ ਕੁੜਮਾਂ ਦੇ ਘਰੇ ਆ ਕੇ ਦੋ ਰੋਟੀਆਂ ਖਾਣ ਦੇ ਬਹਾਨੇ ਪਾਣੀ ਢੋਂਦਾ ਫਿਰਦਾ ਹੈ ਜੇ ਅਕਲਮੰਦਾ ਹੋਵੇ ਆਪਣੇ ਬੱਚਿਆਂ ਕੋਲ ਰਵੇ ਤੇ ਆਪਣੇ ਮੱਚਿਆਂ ਦੀ ਇੱਜ਼ਤ ਨਾ ਘਟਾਵੇ ਤਾਂ ਅਮਰੂ ਨਥਾਵਾਂ ਹੈ ਉਹਨਾਂ ਦੇ ਬੋਲ ਸੁਣ ਕੇ ਬਾਬਾ ਅਮਰਦਾਸ ਦੀ ਪਤੀ ਤੇ ਪਤਨੀ ਗੱਲਾਂ ਕਰਦੇ ਅਮਰੂ ਨਥਾਵਾਂ ਸਾਧ ਸੰਗਤ। ਅੱਜ ਵੀ ਜਿਹੜਾ ਵਿਅਕਤੀ ਗੁਰੂ ਘਰ ਦੀ ਸੇਵਾ ਕਰਦਾ ਹੈ ਨਾ, ਲੋਕ ਕਹਿੰਦੇ ਇਹ ਤਾਂ ਘਰੋਂ ਬਾਹਰੋਂ ਕੱਢਿਆ ਹੈ, ਇਹ ਨਥਾਵਾਂ ਹੈ, ਇਹਨੇ ਆਪਣੇ ਬੱਚਿਆਂ ਦੀ ਇੱਜ਼ਤ ਮਿੱਟੀ ਵਿੱਚ ਮਿਲਾਈ ਹੈ, ਸਿਆਣਾ ਹੋਵੇ ਤੇ ਆਪਣੇ ਘਰ ਰਹੇ। ਪਰ ਗੁਰਦੁਆਰੇ ਪਤਾ ਕਿਉਂ ਆਉਂਦਾ? ਇੱਥੇ ਤਾਂ ਚਾਹ ਵਿੱਚ ਪੱਤੀ ਮਿਲ ਕੇ ਦੁੱਧ ਮਿਲਦਾ, ਦੁੱਧ ਵਿੱਚ ਪੱਤੀ ਪਾ ਕੇ ਚਾਹ ਪੀਂਦੇ ਹੈ। ਇੱਥੇ ਤਾਂ ਦਾਲ ਨੂੰ ਵਧੀਆ ਤੜਕਾ ਲੱਗਦਾ, ਲੋਕ ਤਾਂ ਖਾਣ ਪੀਣ ਵਾਸਤੇ ਆਉਂਦੇ। ਇਹ ਦੁਨੀਆ ਹੈ ਜਿਹੜੀ ਦੁਨੀਆ ਹੈ, ਦੱਦਾ ਆਖੇ ਦੂਰ ਬੜੀ, ਮੰਜ਼ਿਲ ਫਕੀਰਾਂ ਵਾਲੀ। ਇਹ ਦੁਨੀਆ ਕੀ ਜਾਣੇ ਜਿੱਥੇ ਫਕਰ ਬਰਾਜਦੇ। ਦੁਨੀਆਦਾਰਾਂ ਨੂੰ ਕੀ ਪਤਾ ਹੈ ਕਿ ਮਹਾਂਪੁਰਸ਼ਾਂ ਦੀ ਅਵਸਥਾ ਕਿਤਨੀ ਹੁੰਦੀ ਹੈ? ਪਤੀ ਤੇ ਪਤਨੀ ਗੱਲਾਂ ਕਰਦੇ ਨੇ ਅਮਰੂ ਨਥਾਵਾਂ ਹੈ, ਉਹਨਾਂ ਦੀ ਗੱਲ ਸੁਣ ਕੇ ਬਾਬਾ ਅਮਰਦਾਸ ਦੀ ਕਿਸੇ ਅਨੋਖੇ ਵਜਦ ਚ ਆ ਕੇ ਜਿਵੇਂ ਉੱਤਰ ਦੇ ਰਹੇ ਨੇ, ਸਵਾਲ ਤੇ ਜਵਾਬ ਹੋ ਰਹੇ ਨੇ। ਆਓ ਜਰਾ ਸਾਰੇ ਸਤਿਕਾਰ ਨਾਲ ਸਰਵਣ ਕਰੀਏ।
ਖੜਕਾ ਸੁਣ ਕਹੇ ਜੁਲਾਹਾ, ਘਰ ਵਿੱਚ ਕੋਈ ਵੜਿਆ ਹੈ, ਰਹਿੰਦੀ ਹੈ ਰਾਤ ਰੇਰੀ, ਦਿਨ ਵੀ ਨਾ ਚੜਿਆ ਹੈ, ਜਾਪ ਕੋਈ ਗੈਰ ਆਦਮੀ ਕਿਲੇ ਨਾਲ ਅੜਿਆ ਹੈ, ਹੋਵੇ ਨਾ ਚੋਰ ਉਚੱਕਾ ਪੁੱਛਦਾ ਸੁਆਣੀ ਨੂੰ, ਅਮਰੂ ਨੇ ਤਾਵਾ ਪਿੰਦਾ ਰੋਂਦਾ ਹੈ ਪਾਣੀ ਨੂੰ, ਆਖਦੀ ਔਰਤ ਦਾ
ਸਤਰਾਂ ਤੋਂ ਉਮਰ ਵਡੇਰੀ, ਮੌਸਮ ਖਰਾਬ ਹੈ, ਡਾਕਰ ਹੈ ਮੋਢੇ ਮੇਰੇ, ਡਾਕਰ ਹੈ ਮੋਢੇ ਮੇਰੇ, ਵਿਆਸਾ ਦਾ ਆਵ ਹੈ, ਵਰਖਾ ਨਾਲ ਜਲ ਥਲ ਹੋਇਆ ਬਣਿਆ ਜਨਾਬ ਹੈ, ਤਾਨਾ ਸੁਣ ਮੁਖ ਤੋਂ ਬੋਲੇ, ਤਾਨਾ ਸੁਣ ਮੁਖ ਤੋਂ ਬੋਲੇ, ਰੂਪ ਕਰਤਾਰ ਦਾ ਚੱਲੀਏ ਮੈਂ ਨਹੀਂ ਨਖਾਵਾਂ, ਸਿੱਖ ਹੱਥ ਧਾਰ ਦਾ ਬੋਲੀ ਨਾ ਮਾਰ ਕਮਲੀਏ,
ਮਾਂਦਰ ਰਹਿੰਦਾ ਏ, ਪੇਟ ਦੀ ਖਾਤਰ ਮੇਣੇ ਦੁਨੀਆਂ ਦੇ ਸਹਿੰਦਾ ਏ, ਪੇਟ ਦੀ ਖਾਤਰ ਮੇਣੇ ਦੁਨੀਆਂ ਦੇ ਸਹਿੰਦਾ ਏ, ਪਾਗਲਪਨ ਘੁੰਮਦਾ ਫਿਰਦਾ ਟਿਕ ਕੇ ਨਾ ਬਹਿੰਦਾ ਏ, ਪਾਗਲਪਨ ਘੁੰਮਦਾ ਫਿਰਦਾ ਟਿਕ ਕੇ ਨਾ ਬਹਿੰਦਾ ਏ, ਰਾਹਾਂ ਵਿੱਚ ਫਿਰੇ ਰੋਲਦਾ, ਰਾਹਾਂ ਵਿੱਚ ਫਿਰੇ ਰੋਲਦਾ, ਉਮਰ ਸਿਆਣੀ ਨੂੰ ਅਮਰੂ ਨੇ ਤਾਵਾ ਪਿੰਦਾ, ਰੋਂਦਾ ਹੈ ਪਾਣੀ ਨੂੰ ਆਖਦੀ ਔਰਤ ਦਾ।
ਦੁਨੀਆ ਵਿੱਚ ਹਰ ਕੋਈ ਖਾਂਦਾ ਆਪਣੇ ਨਸੀਬਾਂ ਪੁੱਛਣਾ ਤਬੀ ਪਾਕਾਂ ਨਾਲ ਮਿਲਿਆ ਮੌਕਾ, ਪਾਕਾਂ ਨਾਲ ਮਿਲਿਆ ਮੌਕਾ, ਸੇਵਾ ਦਿਕਾਰ ਦਾ ਚੱਲੀਏ ਮੈਂ ਨਹੀਂ ਨਖਾਵਾਂ, ਸਿੱਖ ਹਾਂ ਤਾਰ ਦਾ ਬੋਲੀ ਨਾ ਮਾਰ ਕਮਲੀਏ।
Thank you. जिंदगी दे साजानूं मिले शांति मिले शांति आत्मा राणी अमरू ने थावा मिलता धोंदा है पानी नू आख दी औरत
फकरा नाल मत्था लौड़ा होवे ना चंगानी बोलण च बोल गृहस्थी संता नू मंदानी आपे फल खाना पैंदा बीजे जो बंदा नी संगत दे सावे सजियां संगत दे सावे सजियां नूरी उचारदा बोली ना मार कमलिए
सारी संगत रसना पवित्र करो गज के कहो सतनाम श्री वाहिगुरु। उस पति पत्नी ने कहा ये तो अमरू निथावा है ते जदो बाबे दे कन्ना नाल बोल टकराए ते इंज महसूस होया जिवें उस औरत दी बोली ने बाबे दी आत्मा छैनी लेके छिल दित्ती होवे। बाबे ने कहा चलिए मैनू निथावा ना कहो मैनू तो गुरु महाराज जी की सेवा करन दा मान मिलिया निथावे तो वह ने जिहड़े पक्के महल्लां विच रहिंदे ते कदे गुरु द्वारे आके सेवा नहीं करदे वह तो निथावे हो सकते है ते मैनू तो गुरु की सेवा करन दा मान मिलिया। कहिंदे ने गुरसिख की जबान तो निकलिया होया बोल ते कमान तो चलिया होया तीर कदे जाया नहीं जांदे। उसे टाइम ते उस औरत की अकल ते पड़दा पै गया। कहिंदे ने जदों किसी आदमी की अकल ते पड़दा पै जाए ना वो पागलों की तरह शोर मचाना शुरू कर दे रौला पाउंदा है। जे कोई बंदा अपने घर बहुता बोलना शुरू कर दे ना तो उदो घर वाले कहिंदे तुहाडी अकल ते की पड़दा पै गया सारे परिवार के जीआं नूं तुसीं ऐं वड्डू वड्डू करके बोलते हो तुहाडी अकल ते पड़दा पै गया। कहिण तों मतलब भी तुसीं की पागल हो गए हो सारिआं दी नोक टोक करी जांदे हो तुसीं चुप करके बैठो। सच्ची मुची अकल ते पड़दा पै गया पागलों की तरह शोर मचाना शुरू कर दिता। इधर बाबा जी गए गुरदेव का इशनान करवा के ते समाधि ला के वाहिगुरु गुरमंत्र का सास ग्रास सिमरन कर आरंभ कर दिता। जो दिन चढ़िया उसने अपने जुलाहे ने अपने कमरे नूं बाहरों कुंडा लगा दिता है। गुरुदेव के चरणों में आके कहिंदा दातार मेरा तो घर लुटिया गया है। सच्चे पातशाह ने कहा भलिया इदां दा बचन क्यों आखदा है की होया जदों अमृत वेले दी विथिया दसी दाता तुहाडा सेवादार जदों बारिश पै रही सी मेरे घरे आन वड़िया वह खड्डी दे टोए विच डिग पिया मेरी पत्नी ने यह शब्द कहे ते बाबे ने कहा चलिए मैं गुरु दा सेवादार हाँ ते महाराज मेरी पत्नी दी अकल ते रब जाने की पड़दा पै गया है वह तो पागलों की तरह रौला पाई जांदी महाराज मेरी पत्नी नूं तंदुरुस्त कर दिओ। महाराज ने कहा भलिया गुरु नानक दे घर विच आया है संगत विच आया है जा गुरु नानक दी तैनू बख्शीश प्राप्त होएगी साढ़े चरणा की खड़ां लै जा उहदे मत्थे उत्ते छहावीं तेरी पत्नी दे मत्थे दियां पुठियां रेखावां सिद्धियां हो जाणगियां। सा संगत आप नू पता होएगा गुरु घर विच जदों बंदा आउंदा है ना दो तरह की बंदना एक अस्तांग बंदना दूजी है डंडौत बंदना। अस्तांग का मतलब होंदा है दो हथ दो कूहणियां दो गोडे ते दो पैर। जदों शरीर दे अठ अंग धरती ते लग के बंदा मत्था टेके इहनूं कहिंदे ने अस्तांग बंदना कीती है। एक बंदना हुंदी है डंडौत बंदना उह है जिवें डंडा धरती ते लम्मा पिया होवे ना सोटा बंदा इदां मूधा पै के महाराज नूं नमस्कार करे इस नूं कहिंदे ने डंडौत बंदना। जदों असीं बंदना करदे हां ना साडे हथ दीआं तलीआं जदों मूधियां हुंदीआं मत्था गुरु दे चरणां विच टिकदा है। किसी आदमी दे मत्थे ते हत्थां दीआं रेखावां गलत होण गुरु घर विच आ के सिद्धियां इंज हुंदीआं ने जिवें किसी पिंड दी ग्राम पंचायत होवे तुसीं उसदी मोहर अपने हत्थे पकड़ो उहनूं देखो उहदे उत्ते सारे अक्षर पुठे लिखे होंदे है स्याही लगा के कागज उत्ते ठप्पा लगा दिओ जिहड़े मोहर उत्ते पुठे अक्षर लिखे जदों ठप्पा लग जाए अक्षर सीधे हो जाते हैं। इसे तरह सात संगत किसी आदमी के मत्थे दीआं रेखावां पुठियां लिखियां होण जदों सत्कार नाल गुरु घर विच आ के सेवा करदा है मत्था टेकदा है ना हथ दीआं तलीआं मूधियां मार के गुरु महाराज जी की अपर अपार रहमत मिल जाती है। गुरदेव के चरणों की खड़ाम उस आदमी ने अपनी पत्नी के मत्थे उत्ते छुहाई मत्थे दीआं रेखावां सीधियां हो गईआं धन गुरु नानक वाहिगुरु का जाप शुरू हो गया। महाराज ने कहा बाबा बुढ़ा साहब जी जाओ बुला के लियाओ बाबे अमरदास नू। बाबा अमरदास जी वाहिगुरु गुरमंत्र का सिमरन कर रहे सन। बाबा बुढ़ा साहब जी ने अर्ज की बाबा जी गरीब नवाज पातशाह धन गुरु अंगद देव सच्चे पातशाह जी तुहानू अपने दरबार विच पै बुलांदे ने। बाबा बुढ़ा साहब जी दे बचन सुन के बाबा अमरदास जी नाल ही चले आए। गरीब नवाज पातशाह सिंघासन तो उठे है अपनी गलवकड़ी विच लिया बाबे अमरदास नूं कहा बाबा तैनू ये दुनिया वाले पिंड वाले अमरू नथावां कहिंदे ने नहीं नहीं तू तो नथाविया नूं थां देण वाला बनेगा तू नमाणिया के मान निगत्या की गत नपत्या की बत अपनी गलवकड़ी विच लैके मेरे गरीब नवाज पातशाह रहमता नाल उहदी झोली ऐं भर रहे भी बिठा के परिक्रमा करके मत्था टेक दिता कि तुसी तीसरे गुरु नानक बन गए हो जिस नूं दुनिया दे लोग सेवा करदे नूं तक के जिस बाबे नूं लोग कहंदे सी ये अमरू निथावां है अज गुरु ग्रंथ साहिब महाराज कहंदे ने दुनिया वाले हो जिन्हां ने गुरु घर विच आके सेवा कीती ते वाहिगुरु गुरमंत्र दा सिमरन कीता उन्हां नूं गुरबाणी विच साजूर कहंदे ने भल्ले अमरदास गुण तेरे तेरी उपमा तोहे बनिया वे सच्चे पातशाह तेरिया वड्याईयां तैनू ही पौंदियां ने जदों मेरे दतार पिता जी सिंघासन ते बराजे गोइंदवाल दी बुनियाद रखी हजूर दा तख सजिया ते पंडित दुर्गादास फिर महाराज दे चरणां विच आया दुनिया के सुख परलोक की मुक्ति ते महाराज ने अपने चरणों में रख के प्रचार करन दी मंजी बखी दिती। हरिद्वार के इलाके में पंडित दुर्गादास ने सिखी का प्रचार किया। भुला चुकां दी खिमा बहुत बहुत धन्यवाद है गुरु ग्रंथ साहिब महाराज जी का। गुरमुख प्यारे भाई साहब भाई पिंदरपाल सिंह जी मेरे अति सत्कार पूजनीक संत बाबा अमीर सिंह जी मौजूदा मुखी जवद्दी टकसाल दे उन्हां दा ते बहुत ही नौजवान सूझे हुए सैकटरी वीर जी वीर गुरविंदर सिंह जी बहुत अच्छे कथावाचक सारे वीर का सारे मीडिया का साउंड वाले वीर का नगर की संगत का धनवाद करके आप को भुला चुकां दी खिमा मंगदा हाँ। आओ आग्या बख्शो ते गज वज के कहो जी वाहे गुरु जी का खालसा वाहे गुरु जी की फतेह।